ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਭਾਵੇਂ ਅੱਖਰ ਬੜੇ ਸਾਦੇ ਨੇ, ਭਾਸ਼ਾ ਬੜੀ ਸਾਦੀ ਵਰਤੀ ਹੈ ਮੇਰੇ ਪਾਤਸ਼ਾਹ ਨੇ, ਪਰ ਧਰਮ ਦੀ ਜੋ ਸ਼ਿਖਰ ਦੀ ਵਿਚਾਰ ਹੈ, ਜਿਸ ਤੋਂ ਅੱਗੇ ਕੋਈ ਹੋਰ ਨਹੀਂ, ਉਸ ਵਿਚਾਰ ਨੂੰ ਇਸਦੇ ਚ ਪੇਸ਼ ਕੀਤਾ। ਧਰਮ ਦੀ ਜੋ ਸ਼ਿਖਰ ਦੀ ਅਵਸਥਾ ਹੈ ਉਹ ਇਸਦੇ ਵਿੱਚ ਬਿਆਨ ਕੀਤੀ ਹੈ। ਪਹਿਲੀ ਪੰਕਤੀ, ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤੋ ਨ ਜਾਈ, ਰਵਰਿਆ ਸਰਬਤਰ ਮੈਂ ਮਨ ਸਦਾ ਦਿਆਈ। ਇਹਨੂੰ ਕਹਿੰਦੇ ਨੇ ਬ੍ਰਹਮ ਦ੍ਰਿਸ਼ਟੀ। ਬ੍ਰਹਮ ਗਿਆਨੀ ਕੋਲ ਬ੍ਰਹਮ ਦ੍ਰਿਸ਼ਟੀ ਆਉਂਦੀ ਹੈ, ਬ੍ਰਹਮ ਦੀ ਸੇ ਬ੍ਰਹਮ ਸੁਣੇ, ਉਹਨੂੰ ਫਿਰ ਹਰ ਪਾਸੇ ਬ੍ਰਹਮ ਦਿਖਾਈ ਦਿੰਦਾ ਹੈ, ਜੋ ਸੁਣਾਈ ਦਿੰਦਾ ਉਹ ਵੀ ਬ੍ਰਹਮ, ਜੋ ਦਿਖਾਈ ਦਿੰਦਾ ਉਹ ਵੀ ਬ੍ਰਹਮ। ਜਿਸ ਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਏ ਬ੍ਰਹਮ ਦ੍ਰਿਸ਼ਟੀ, ਸਮਝ ਲਓ ਬ੍ਰਹਮ ਗਿਆਨੇ। ਇਹ ਸ਼ਿਖਰ ਦੀ ਅਵਸਥਾ ਦਾ ਜ਼ਿਕਰ ਹੈ। ਇਸ ਸੰਬੰਧ ਵਿੱਚ ਮੈਂ ਪਹਿਲੇ ਬੋਲ ਤੁਹਾਡੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਦਾ ਬੋਲ ਰੱਖਾਂ। ਉਹ ਕਹਿੰਦੇ ਨੇ ਬ੍ਰਾਹਮਣ ਮੁਸਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਬ੍ਰਾਹਮਣ ਦੇ ਲਈ ਇੱਕ ਕਰਮ ਕਾਂਡੀ ਦੇ ਲਈ ਕੇਵਲ ਬ੍ਰਹਮ ਮੰਦਰ ਦੇ ਚ ਹੈ, ਮੰਦਰ ਦੇ ਚ ਉਹ ਬ੍ਰਹਮ ਦੇਖਣ ਵਾਸਤੇ ਮੰਦਰ ਦੇ ਚ ਜਾਂਦਾ ਹੈ, ਉਹ ਭਗਵਾਨ ਵੇਖਣ ਵਾਸਤੇ ਮੰਦਰ ਵਿੱਚ ਜਾਂਦਾ ਹੈ। ਬ੍ਰਾਹਮਣ ਮੁਸਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਤੇ ਜਿਹੜਾ ਜ਼ਾਹਿਦ ਹੈ ਉਹ ਖੁਦਾ ਦੇ ਦਰਸ਼ਨ ਲਈ ਖਾਨਕਾ ਮਸਜਿਦ ਵਿੱਚ ਜਾਂਦਾ ਹੈ, ਉਸੇ ਨੂੰ ਇਹ ਖਾਨਾ ਖੁਦਾ ਕਹਿੰਦਾ ਹੈ। ਇੱਕ ਦਾ ਖੁਦਾ ਮਸਜਿਦ ਦੇ ਚ ਹੈ, ਇੱਕ ਦਾ ਭਗਵਾਨ ਮੰਦਰ ਦੇ ਚ ਹੈ। ਇੱਕ ਨੂੰ ਮਸਜਿਦ ਨਾਲ ਨਫ਼ਰਤ, ਇੱਕ ਨੂੰ ਮੰਦਰ ਨਾਲ ਨਫ਼ਰਤ। ਇਸ ਵਾਸਤੇ ਸਾਰੀ ਦੁਨੀਆਂ ਦੇ ਚ ਇਬਾਦਤ ਗਾਹਾਂ ਟੁੱਟਦੀਆਂ ਰਹੀਆਂ ਨੇ ਔਰ ਉਹਨਾਂ ਦੀ ਬੇਹੁਰਮਤੀ ਹੁੰਦੀ ਰਹੀ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ, ਹਰ ਕੁਜਾ ਜਾਮੇ ਮੁਹੱਬਤ ਦੀ ਦੈਮ ਸਰਸ਼ਾਰ, ਮੈਂ ਤੇ ਪਿਆਰ ਦਾ ਜਾਮ ਪਿਆਰ ਦਾ ਭਰਿਆ ਆ ਪਿਆਲਾ, ਹਰ ਪਾਸੇ ਦੇਖਦਾ ਤੇ ਪੀ ਲੈਂਦਾ। ਹਰ ਕੁਜਾ ਕਿਧਰੇ ਕਿਸੇ ਨੂੰ ਪਾਤਸ਼ਾਹ ਬਿਆਨ ਪਏ ਕਰਦੇ ਨੇ, ਜੈ ਜੈ ਵੇਖੋ ਜਿੱਥੇ ਤੱਕ ਦ੍ਰਿਸ਼ਟੀ ਜਾਂਦੀ ਹੈ, ਹਰ ਕੋ ਜਾ ਜਾਣੇ ਮੁਹੱਬਤ। ਅਗਰ ਕੋਈ ਮੁਸਲਮਾਨ ਨਮਾਜ਼ ਦੇ ਮਾਰਗ ਤੇ ਚੱਲਿਆ, ਉਹਦੀ ਅਗਰ ਬ੍ਰਹਮ ਦ੍ਰਿਸ਼ਟੀ ਬਣ ਗਈ, ਤਾਂ ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਆਉਂਦੀ ਹੈ। ਸਮ ਸ਼ਬਦ ਸੰਸਕ੍ਰਿਤ ਦਾ ਹੈ ਬਰਾਬਰ, ਤੇ ਸਮ ਸ਼ਬਦ ਹੀ ਇੰਗਲਿਸ਼ ਦੇ ਚ ਹੈ ਬਰਾਬਰ, ਸਮ ਬਰਾਬਰ। ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਯਹੂਦੀ ਪਾਰਸੀ ਜੈਨੀ ਬੋਧੀ ਹੈ, ਜਿਤਨੇ ਚਿਰ ਤੱਕ ਬ੍ਰਹਮ ਦ੍ਰਿਸ਼ਟੀ ਨਹੀਂ ਬਣੀ ਉਹਦੀ ਦ੍ਰਿਸ਼ਟੀ ਨਿਰਮਲ ਨਹੀਂ ਹੈ। ਜਿਤਨੇ ਚਿਰ ਤੱਕ ਬ੍ਰਹਮ ਗਿਆਨ ਨਹੀਂ ਮਿਲਿਆ ਉਤਨੇ ਚਿਰ ਤੱਕ ਇਹਦੇ ਕੋਲ ਪਰਮਾਤਮਾ ਦਾ ਗਿਆਨ ਵੀ ਨਹੀਂ ਹੈ, ਸਿਰਫ ਅਖਰੀ ਗੱਲਾਂ ਹੋਣਗੀਆਂ, ਸਿਰਫ ਅਕਸ਼ਰੀ। ਬ੍ਰਾਹਮਣ ਮੁਸ਼ਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨਕਾ, ਮੁਸਲਮਾਨ ਨੂੰ ਖੁਦਾ ਵੇਖਣਾ ਔਰ ਬ੍ਰਾਹਮਣ ਨੂੰ ਭਗਵਾਨ ਵੇਖਣਾ ਹੈ, ਮੰਦਰ ਜਾਂਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮੰਦਰ ਨਾ ਜਾਵੇ, ਇਸ ਤਰ੍ਹਾਂ ਮੈਂ ਨਹੀਂ ਕਹਿ ਰਿਹਾ ਕਿ ਮਸਜਿਦ ਨਾ ਜਾਵੇ, ਪਰ ਖੁਦਾ ਕੇਵਲ ਮਸਜਿਦ ਵਿੱਚ ਹੈ, ਹੋਰ ਕਿਧਰੇ ਨਹੀਂ। ਇਹ ਕਿਸੇ ਮਨੁੱਖ ਦੀ ਦ੍ਰਿਸ਼ਟੀ ਹੋ ਸਕਦੀ ਹੈ, ਬ੍ਰਹਮ ਦ੍ਰਿਸ਼ਟੀ ਨਹੀਂ ਹੈ। ਕਿਸੇ ਅਗਿਆਨੀ ਦੀ ਦ੍ਰਿਸ਼ਟੀ ਹੋ ਸਕਦੀ ਹੈ, ਗਿਆਨੀ ਦੀ ਨਹੀਂ। ਇਹ ਮਤਲਬ ਨਹੀਂ ਕਿ ਮੰਦਰ ਵਿੱਚ ਨਾ ਜਾਵੇ, ਪਰ ਭਗਵਾਨ ਕੇਵਲ ਮੰਦਰ ਵਿੱਚ ਹੈ, ਇਹ ਬ੍ਰਹਮ ਦ੍ਰਿਸ਼ਟੀ ਨਹੀਂ। ਇਹ ਉਸ ਬ੍ਰਾਹਮਣ ਦੀ ਦ੍ਰਿਸ਼ਟੀ ਹੋਵੇ। ਬ੍ਰਾਹਮਣ ਮੁਸ਼ਤਾਕ ਕੇ ਜ਼ਾਹਿਦ ਫਿਦਾਏ ਖਾਨਕਾ, ਹਰ ਕੁਝ ਜਾਵੇ ਮੁਹੱਬਤ ਦੀਦੈਮ ਸਰਸ਼ਾਰ। ਜਿਸ ਦੀਦਾ, ਜਿਸ ਦ੍ਰਿਸ਼ਟੀ ਦਾ, ਨੰਦ ਲਾਲ ਕਹਿੰਦੇ ਨੇ ਮੇਰੇ ਲਈ ਤੇ ਸਾਰਾ ਬ੍ਰਹਿਮੰਡ ਹਰੀ ਮੰਦਰ ਬਣ ਗਿਆ, ਖੁਦਾ ਦਾ ਘਰ, ਭਗਵਾਨ ਦਾ ਘਰ। ਜਿੰਨੇ ਚਿਰ ਤੱਕ ਸਾਰਾ ਸੰਸਾਰ ਨਿਰੰਕਾਰ ਦਾ ਘਰ ਨਹੀਂ ਬਣਿਆ, ਇਹ ਮਨੁੱਖ ਬ੍ਰਹਮ ਗਿਆਨੀ ਨਹੀਂ ਹੈ, ਇਹਦੇ ਕੋਲ ਬ੍ਰਹਮ ਦ੍ਰਿਸ਼ਟੀ ਨਹੀਂ, ਕਿਉਂ ਇਹਦੇ ਕੋਲ ਸਮ ਦ੍ਰਿਸ਼ਟੀ ਨਹੀਂ ਹੈ। ਇਹਨੂੰ ਮੈਂ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਰਾਹੀਂ ਵੀ ਸਪਸ਼ਟ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਅੱਜ ਤੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਗਤ ਵਿੱਚ ਕਿਸੇ ਹੋਰ ਰੂਪ ਵਿੱਚ ਪੇਸ਼ ਕੀਤਾ ਗਿਆ ਤੇ ਸੰਸਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਹੋਰ ਰੂਪ ਵਿੱਚ ਵੇਖਿਆ ਤੇ ਸਮਝਿਆ। ਉਹਨਾਂ ਦੇ ਬੋਲ ਰੱਖਣ ਤੋਂ ਪਹਿਲੇ ਭਾਈ ਨੰਦ ਲਾਲ ਦੇ ਤੁਲ ਇੱਕ ਹੋਰ ਫਕੀਰ ਸ਼ਮਸ ਤਬਰੇਜ਼ ਦਾ ਬੋਲ ਵੀ ਰੱਖਦੇ ਹਾਂ, ਕਿਉਂਕਿ ਸ਼ਮਸ ਤਬਰੇਜ਼ ਦੀਆਂ ਜਿਤਨੀਆਂ ਰੁਬਾਈਆਂ, ਗਜ਼ਲਾਂ, ਨਜ਼ਮਾਂ ਨੇ ਭਾਈ ਨੰਦ ਲਾਲ ਨੇ ਉਹਨਾਂ ਦੀ ਰਮਜ਼ ਨੂੰ ਖੋਲਿਆ, ਇਹ ਵੀ ਮੈਂ ਅਰਜ਼ ਕਰਾਂ। ਸ਼ਮਸ ਤਬਰੇਜ਼ ਕਹਿੰਦੇ ਨੇ ਹਰ ਯੱਕ ਚਿਰਾਗ ਮਸਜਿਦ ਵ ਬੁਤਖਾਨਾ ਰੋਸ਼ਨ ਅਸਤ। ਮੈਂ ਇੱਕੋ ਹੀ ਦੀਵਾ ਮਸਜਿਦ ਵਿੱਚ ਤੇ ਮੰਦਰ ਵਿੱਚ ਜਲਦਾ ਹੋਇਆ ਦੇਖ ਰਿਹਾ, ਇੱਕੋ ਹੀ ਰੋਸ਼ਨੀ, ਇੱਕੋ ਹੀ ਦੀਵਾ। ਅੱਜ ਯੱਕ ਚਿਰਾਗ ਮਸਜਿਦ ਵ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕਿ ਦੁਸ਼ਮਣੀ ਕੁਫਰੋਂ ਦੀ ਚਿਰਾਸਤ। ਕਹਿੰਦਾ ਮੈਂ ਹੈਰਾਨ ਹਾਂ ਕਿ ਕੁਫਰ ਤੇ ਦੀਨ ਦਾ ਝਗੜਾ ਕੀ ਹੈ, ਇਸ ਗੱਲ ਤੇ ਮੈਂ ਹੈਰਾਨ, ਕੌਣ ਕਾਫਰ ਹੈ ਤੇ ਕੌਣ ਦੀਨਦਾਰ ਹੈ। ਇਸ ਨੂੰ ਜਨਾਬ ਹਾਲੀ, ਇਹ ਵੀ ਇੱਕ ਮੁਸਲਿਮ ਸ਼ਾਇਰ ਹੋਇਆ, ਗੁਜ਼ਰ ਗਿਆ, ਉਰਦੂ ਵਿੱਚ ਕਹਿੰਦਾ ਉਸ ਕੇ ਹੀ ਨੂਰ ਸੇ ਝੁੰਮ ਕੇ ਹੈ ਸਭ ਮੈਂ ਨੂਰ, ਸ਼ਮਾ ਹਰਮ ਹੋ ਯਾ ਦੀਆ ਸੋਮਨਾਥ ਦਾ। ਕਹਿੰਦਾ ਮੱਕੇ ਮਦੀਨੇ ਦਾ ਚਿਰਾਗ ਹੋਵੇ ਤੇ ਭਾਵੇਂ ਸੋਮਨਾਥ ਦੇ ਮੰਦਰ ਦਾ ਚਿਰਾਗ ਹੋਵੇ, ਕਹਿੰਦਾ ਰੋਸ਼ਨੀ ਤੇ ਦੋਹਾਂ ਚ ਇੱਕੋ ਹੀ ਹੈ, ਚਾਨਣਾ ਤੇ ਦੋਹਾਂ ਚ ਇੱਕੋ ਹੀ ਹੈ। ਬ੍ਰਹਮ ਦ੍ਰਿਸ਼ਟ ਬੰਦਾ ਸਮਦ੍ਰਿਸ਼ਟ ਹੋ ਜਾਂਦਾ, ਉਸ ਤੋਂ ਪਹਿਲੇ ਉਹਦੇ ਕੋਲ ਬ੍ਰਹਮ ਗਿਆਨ ਹੋਣਾ ਚਾਹੀਦਾ। ਬ੍ਰਹਮ ਗਿਆਨ ਦੀ ਪਹਿਚਾਣ ਦ੍ਰਿਸ਼ਟੀ ਬ੍ਰਹਮ ਬਣ ਗਈ ਹੈ, ਬ੍ਰਹਮ ਦੀਸ ਹੈ, ਬ੍ਰਹਮ ਸਮ ਉਹਦੀ ਸਮਦ੍ਰਿਸ਼ਟੀ ਹੋ ਜਾਂਦੀ ਹੈ। ਸਮ ਸਭ ਕੁਝ ਬਰਾਬਰ ਦਿਖਾਈ ਦਿੰਦਾ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਇੱਕ ਇੱਕ ਵਖਾਣੀ ਚ ਇਸ ਨੂੰ ਹੁਣ ਬੜੇ ਵਿਸਥਾਰ ਨਾਲ ਜਿੱਥੇ ਤੱਕ ਮੈਂ ਅੰਦਾਜ਼ਾ ਲੈਂਦਾ ਬੜੀ ਲੰਬੀ ਬਾਣੀ ਹੈ ਜਿਹਨੂੰ ਅਸੀਂ ਅਕਾਲ ਉਸਤਤ ਕਹਿੰਦੇ ਹਾਂ। ਅਕਾਲ ਵਿੱਚ ਮੇਰੇ ਪਾਤਸ਼ਾਹ ਸਾਰੇ ਬ੍ਰਹਿਮੰਡ ਨੂੰ ਲਿਆਉਂਦਾ ਹੈ, ਸਾਰੇ ਬ੍ਰਹਿਮੰਡ ਕੇਵਲ ਸਾਡੇ ਦੇਸ਼ ਵਾਸੀਆਂ ਨੇ ਇੰਨਾ ਹੀ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਸਨ, ਵਕਤ ਦੇ ਜ਼ਾਲਮਾਂ ਨਾਲ ਲੜੇ ਨੇ, ਬੜੇ ਬਹਾਦਰ ਸਨ, ਬੜੀ ਫੌਜ ਸ਼ਾਨੋ ਸ਼ੌਕਤ ਰੱਖਦੇ ਸਨ। ਸ਼ਾਨੋ ਸ਼ੌਕਤ ਵੀ ਇਸੇ ਵਾਸਤੇ ਧਿਆਨ ਨਾਲ ਸੁਣਨਾ, ਔਰੰਗਜ਼ੇਬ ਨੇ ਸਾਰੇ ਦੇਸ਼ ਵਿੱਚ ਹੁਕਮ ਕਰਵਾ ਦਿੱਤਾ ਸੀ ਡੰਡੋਰਾ, ਕੋਈ ਭਾਰਤ ਵਾਸੀ ਖਾਸ ਕਰਕੇ ਹਿੰਦੂ ਸਿਰ ਤੇ ਕਲਗੀ ਨਹੀਂ ਲਾ ਸਕਦਾ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ, ਹੱਥ ਦੇ ਤਲਵਾਰ ਸ਼ਸਤਰ ਨਹੀਂ ਰੱਖ ਸਕਦਾ, ਮਨਾਹੀ ਕਰ ਦਿੱਤੀ ਸੀ। ਉਸ ਮਨਾਹੀ ਦੇ ਵਿੱਚ ਇਹ ਵੀ ਸੀ ਕੋਈ ਹਿੰਦੂ ਝਟਕਾ ਨਹੀਂ ਕਰ ਸਕਦਾ, ਝਟਕਾ ਸਾਰੇ ਰਾਜਪੂਤ ਕਰਦੇ ਸਨ। ਔਰ ਇਹ ਦੁਆਪਰ ਜਨਮੇਜੇ ਦੇ ਲੜਕੇ ਜੈ ਸਿੰਘ ਤੋਂ ਪ੍ਰਥਾ ਚਲੀ ਹੋਈ ਸੀ ਝਟਕੇ ਦੇ, ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਵੀ ਦਿੱਤਾ ਜੋ ਕੱਲ ਮੈਂ ਤੁਹਾਡੇ ਸਾਹਮਣੇ ਰੱਖਿਆ, ਉਹਾਂ ਤੇ ਹਰਿਓ ਉਹਾਂ ਨੇ ਹਰਿਓ ਜੈਸੇ ਬਾਸਾ ਮਾਸ ਦੇਤ ਜਾਟ ਲਿਖ, ਰੱਬ ਕੋਲ ਲਿਆ ਰੱਬ ਦੇ ਅੱਗੋਂ ਰੱਖ ਦਿੱਤਾ, ਇਹ ਤੇ ਇੰਜ ਹੈ ਜਿਵੇਂ ਪਰੂਥਾ ਮਾਸ ਝਟਕਾ ਹੀ ਦਿੰਦਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੰਕਤੀ, ਇਹ ਸ਼ਬਦ ਬਹੁਤ ਪੁਰਾਣਾ ਹੈ, ਰਾਜਪੂਤਾਂ ਦੇ ਚ ਹੈ। ਰਾਜਪੂਤ ਅੱਜ ਵੀ ਝਟਕੇ ਤੋਂ ਬਿਨਾਂ ਦੂਜਾ ਮਾਸ ਗ੍ਰਹਿਣ ਨਹੀਂ ਕਰਦੇ, ਸ਼ਸਤਰ ਵੀ ਰੱਖਦੇ ਨੇ। ਔਰ ਜਿਹੜੇ ਸਹੀ ਮਹੀਨੇ ਦੇ ਰਾਜਪੂਤ ਨੇ, ਜਿਸ ਦਿਨ ਵਿਆਹ ਸ਼ਾਦੀ ਕਿਸੇ ਹੋਰ ਸ਼ਾਨ ਸ਼ੌਕਤ ਦੇ ਨਾਲ ਜਾਣਾ, ਕਲਗੀ ਵੀ ਲੈਂਦੇ ਨੇ। ਹੁਕਮ ਕਰ ਦਿੱਤਾ ਔਰੰਗਜ਼ੇਬ ਨੇ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹੱਥ ਦੇ ਸ਼ਸਤਰ ਨਹੀਂ ਰੱਖ ਸਕਦਾ, ਕੋਈ ਝਟਕਾ ਨਹੀਂ ਕਰ ਸਕਦਾ। ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੈਂ ਸਭ ਕੁਝ ਕਰਾਂਗਾ। ਮੈਂ ਰੱਖਾਂਗਾ ਹੱਥ ਦੇ ਤਲਵਾਰ, ਮੈਂ ਰੱਖਾਂਗਾ ਸਿਰ ਤੇ ਕਲਗੀ, ਲੱਖਣ ਦੀ ਲੋੜ ਨਹੀਂ ਸੀ। ਸ਼ਾਇਦ ਔਰੰਗਜ਼ੇਬ ਮਨਾਹੀ ਨਾ ਕਰਦਾ ਤੇ ਨਾ ਹੀ ਰੱਖਦਾ, ਇਹ ਵੀ ਮੈਂ ਅਰਜ਼ ਕਰਦਾ। ਅਸੀਂ ਗੁਲਾਮ ਨਹੀਂ ਹਾਂ ਔਰ ਗੁਲਾਮ ਹੋ ਕੇ ਨਹੀਂ ਰਹਿਣਾ। ਜਦ ਕਿਸੇ ਦਿਨ ਇਮਾਨਦਾਰੀ ਨਾਲ ਇਤਿਹਾਸਕਾਰ ਨੇ ਇਸ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ, ਆਜ਼ਾਦੀ ਦੇ ਰਹਿਬਰ ਤੇ ਪ੍ਰਵਾਨੇ ਸਭ ਤੋਂ ਸ਼ਿਖਰ ਤੇ ਆਉਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ ਵੀ ਮੈਂ ਅਰਜ਼ ਕਰਾਂ। ਅਜੇ ਤੇ ਇਸਦਾ ਜ਼ਿਕਰ ਵੀ ਨਹੀਂ, ਅਜੇ ਤੇ ਇਸਦੀ ਕੋਈ ਗੱਲ ਵੀ ਨਹੀਂ, ਲੋਕੀ ਗੱਲ ਸੁਣ ਨਹੀਂ ਸਕੇ, ਜਾਂ ਇੰਜ ਕਹਿ ਲਓ ਅਸੀਂ ਗੱਲ ਸੁਣਾ ਵੀ ਨਹੀਂ ਸਕੇ, ਗੱਲਾਂ ਦੋਵੇਂ ਪਾਸੇ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਨੇ, ਬਹਾਦਰ ਨੇ, ਠੀਕ ਹੈ, ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ, ਪਰ ਇਤਨਾ ਵੱਡਾ ਬ੍ਰਹਮ ਗਿਆਨ ਹੈ, ਇਤਨੀ ਮਹਾਨ ਬ੍ਰਹਮ ਦ੍ਰਿਸ਼ਟੀ ਹੈ ਕਿ ਦ੍ਰਿਸ਼ਟੀ ਸਮ ਹੋ ਗਈ ਹੈ, ਸਮ ਦ੍ਰਿਸ਼ਟੀ, ਸਮ ਦ੍ਰਿਸ਼ਟੀ। ਇਤਿਹਾਸਕ ਸਬੂਤ ਤੇ ਇਹ ਹੈ, ਭਾਈ ਕਨ੍ਹਈਏ ਨੂੰ ਕਹਿ ਦਿੱਤਾ ਸੀ ਅਧੂਰਾ ਕੰਮ ਕਰਦਾ ਪਿਆ, ਸਿਰਫ ਪਾਣੀ ਪਿਲਾ ਰਿਹਾ, ਮਰਮ ਪੱਟੀ ਵੀ ਕਰਿਆ, ਸਮ ਦ੍ਰਿਸ਼ਟੀ, ਬ੍ਰਹਮ ਦ੍ਰਿਸ਼ਟੀ। ਹੁਣ ਉਹਨਾਂ ਦੇ ਬੋਲ ਸਮਝੋ, ਕਿਉਂਕਿ ਬ੍ਰਹਿਮੰਡ ਦੇ ਖਾਸ ਕਰਕੇ ਇਸ ਧਰਤੀ ਦੇ ਔਰ ਧਰਤੀ ਦੇ ਮਨੁੱਖ ਇੱਕ ਤਹਿਨ ਨੇ, ਇੱਕ ਕਿੱਤਾ ਨਹੀਂ, ਇੱਕ ਜ਼ਾਤ ਨਹੀਂ, ਇੱਕ ਮਜ਼ਹਬ ਨਹੀਂ, ਇੱਕ ਰੰਗ ਨਹੀਂ, ਇੱਕ ਰੂਪ ਨਹੀਂ, ਇੱਕ ਭਾਸ਼ਾ ਨਹੀਂ, ਇੱਕ ਨੈਣ ਨਕਸ਼ ਨਹੀਂ, ਇੱਕ ਆਵਾਜ਼ ਨਹੀਂ, ਕੁਛ ਵੀ ਤੇ ਮੇਲ ਨਹੀਂ ਖਾਂਦਾ। ਪਰ ਹੁਣ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤ ਹੋ, ਕਤਹੂੰ ਭਿਖਾਰੀ ਹੋਏ ਕੇ ਮਾਂਗਤ ਫਿਰਤ ਦੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੇਨ ਛਿਤ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ। ਮਹਾਰਾਜ ਕਹਿੰਦੇ ਨੇ, ਮੈਂ ਕਿਧਰੇ ਦੇਖਦਾ ਪਿਆ, ਤੂੰ ਬੜਾ ਚੇਤਨ ਹੈ, ਬੜਾ ਚੇਤਨ ਹੈ, ਸਾਵਧਾਨ ਹੈ, ਹਰ ਪੱਖ ਦੇ ਤੂੰ ਚੇਤਨ ਹੈ, ਪਰ ਕਿਧਰੇ ਤੇ ਬਿਲਕੁਲ ਅਚੇਤ, ਅਚੇਤ, ਬਿਲਕੁਲ ਅਬੋਧ, ਬਿਲਕੁਲ ਅਚੇਤ। ਜਾਂ ਇੰਜ ਕਹਿ ਲਓ, ਇੱਕ ਮਾਸੂਮ ਬੱਚੇ ਦੇ ਰੂਪ ਦੇ ਤੋਂ ਬਿਲਕੁਲ ਅਚੇਤ ਹੈ, ਇੱਕ ਪਰਮ ਸੰਤ ਦੇ ਰੂਪ ਦੇ ਤੋਂ ਪੂਰਨ ਚੇਤਨ ਹੈ, ਪੂਰਨ ਚੇਤਨ ਹੈ। ਬੱਚਾ ਤੇ ਅਚੇਤ ਹੈ, ਫਿਰ ਪਸ਼ੂ ਅਚੇਤਨ ਹੈ, ਫਿਰ ਬਨਸਪਤੀ ਅਚੇਤ ਹੈ, ਫਿਰ ਪੱਥਰ ਤੇ ਬਿਲਕੁਲ ਅਚੇਤਨ ਹੈ। ਕਤ ਹੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਿਧਰੇ ਤੂੰ ਪੂਰਨ ਸੁਚੇਤ ਹੋ ਕੇ ਆਪਣੀ ਚੇਤਨਾ ਵਿੱਚ ਬੜਾ ਸਵਪਨ ਲਿਆਂਦਾ। ਚਾਰ ਦੇ ਅਰਥ ਨੇ ਖੂਬਸੂਰਤ, ਸਵਪਨ, ਗਾਵੇ ਕੋ ਗੁਣ ਵਡਿਆਈਆ ਚਾਰ, ਕੋਈ ਗਾਉਂਦਾ ਤੇਰੀਆਂ ਸੁੰਦਰ ਸੁੰਦਰ ਵਡਿਆਈਆਂ ਨੂੰ, ਤੇਰੇ ਸੁੰਦਰ ਸੁੰਦਰ ਗੁਣਾਂ ਨੂੰ, ਚਾਰ ਸੁੰਦਰ, ਚਾਰ ਖੂਬਸੂਰਤ। ਕਿਧਰੇ ਤੂੰ ਆਪਣੀ ਚੇਤਨਾ ਨੂੰ ਬੜਾ ਖੂਬਸੂਰਤ ਬਣਾਇਆ। ਬੱਚਾ ਅਚੇਤਪਣੇ ਵਿੱਚ ਮਸਤ ਹੈ, ਪਰ ਡਰੱਗਸ ਲੈਣ ਵਾਲਾ, ਅਫੀਮ, ਭੰਗ, ਚਰਸ, ਗਾਂਜਾ, ਸੁਲਫਾ ਖਾਣ ਵਾਲਾ ਅਚੇਤ ਪਿਆ, ਵਿਸੇ ਚ ਹੀ ਮਸਤ, ਅਚੇਤ, ਬਿਲਕੁਲ ਸੁੱਤਾ ਹੋਇਆ। ਕਤਹੂੰ ਭਿਖਾਰੀ ਹੋਏ ਕੇ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ। ਦੇਖਦਾ ਪ੍ਰਭੂ ਕਿਧਰੇ ਤੂੰ ਬੜਾ ਦੀਨਹੀਨ ਹੈ। ਹੁਣ ਸਾਰੀ ਅਕਾਲ ਉਸਤਤ ਹੈ, ਅਕਾਲ ਦੀ ਗੱਲ, ਤੂੰ ਭਿਖਾਰੀ ਵੀ ਤੇ ਅਕਾਲ ਦੇ ਚ, ਕੋਈ ਅਕਾਲ ਤੋਂ ਬਾਹਰ ਹੈ। ਕਿਧਰੇ ਤੂੰ ਭਿਖਾਰੀ ਹੈ, ਮੰਗਦਾ ਮੰਗਦਾ ਮੰਗਦਾ, ਪਰ ਕਮਾਲ ਕਿਧਰੇ ਤੂੰ ਮਹਾਦਾਨੀ ਹੈ, ਦੇ ਰਿਹਾ ਦੇ ਰਿਹਾ ਦੇ ਰਹੇ, ਕਿਧਰੇ ਮੰਗ ਰਹੇ ਕਿਧਰੇ ਦੇ ਰਹੇ। ਇਹਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਉਣਾ, ਕਮਾਲ ਦੇ ਨੇ ਤੇਰੇ ਚੋਜ। ਕਿਧਰੇ ਤੂੰ ਭਿਖਾਰੀ ਬਣਿਆ ਹੋਇਆ, ਕਿਧਰੇ ਤੂੰ ਦਾਤਾ ਬਣਿਆ ਹੋਇਆ। ਕਤਹੂੰ ਭਿਖਾਰੀ ਹੋਏ ਕੇ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੇਨ ਛਿਤ ਲੇਤ। ਕਿਧਰੇ ਸ਼ਹਿਨ ਸ਼ਾਹਾਂ ਨੂੰ, ਹੁਕਮਰਾਨਾਂ ਨੂੰ ਬੜਾ ਧਨ ਦੇਣਾ, ਬੜੀ ਪ੍ਰਤਿਸ਼ਠਾ ਦੇਣਾ, ਉੱਚੀ ਗੱਡੀ ਦੇਣਾ, ਕਿਧਰੇ ਖੋ ਲੈਣਾ, ਖੋ ਲੈਣਾ। ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਛਿਨ ਮੇ ਰੰਗ ਰਾਵ ਕੋ ਕਰੇ, ਰਾਵ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਯੇ ਤਾਂ ਕੋ ਵਿਵਹਾਰੇ। ਰੱਬ ਦਾ ਕੋਈ ਵਿਵਹਾਰ ਵੀ ਹੋਵੇਗਾ, ਧੰਦਾ ਵੀ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹੈਗਾ, ਖਾਲੀਆਂ ਨੂੰ ਭਰ ਛੱਡਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਫਿਰ ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ। جمے ہے مرن کر دیندا ہے، مرے ہے پھر جنم کر دیندا ہے، پرے ہے خالی کر دیندا ہے، خالی نو بھر دیندا ہے، ریتے بھرے بھرے سکھ ناوے یہ تا کو بیوہار ہے۔ گرو تیگ بہادر صاحب یہ اُدا بیوہار ہے، یہ اُدا کھیل۔ دھن گرو گوبند سنگھ جی مہاراج اگلے دوسرے چند دن بیان کر دینا، کہوں جچ گندرب ارگ کہوں بدیا دھر، کہوں بھے کنر پساچ کہوں پریت، کدرے تو چوٹی دا سنگیتکار ہے، دیوتیاں دی سبھا وچ گائن کرن والا، اناہد ناد دی دھن جو سنگیتمئی ہے، اُدھے چ کئی سازاں دی آواز آندی ہے، جنہاں جنہاں نے پکڑے گھٹ تو گھٹ پانچ سازاں دی آواز وچ آندی ہے اس اناہد ناد وچ، تے پانچ سازاں نوں اینج کہندے نے تت وت گھن ناد سُگر، جو تنتی سازاں تو آواز پیدا ہوندی ہے، ستار ہے، دل ربا ہے، سارنگی ہے، ایک تارا ہے، وینا ہے، بہت سارے تنتی ساز، چمڑے دے مڑے ہوئے ساز، ڈھولک ہے، مردنگ ہے، تبلہ ہے، منجیر ہے، دھب ہے، اس طرح دے ہور بہت سارے ہیں۔ پھر دھاتواں نال جو دھاتواں ٹکراندیاں نے، پتل نال پتل، لوہے نال لوہا، گونگرو، کھڑتالاں اتیادی، پھر ایک چوتھی آواز جو اس وچ مشرت برہم گیانیاں نو سنائی دیتی ہے اناہد ناد، اور انہوں بھی دسنا سی او کی ہے، گھڑے دے تے جڑی تھاپ دیتی جاندی ہے تے او دے چوں جڑی آواز نکل دی ہے۔ سنگیت آچاریہ گھڑے نو بھی ورت دینا ہے، انہوں ناد شبد کر کے کہنے ہیں، سگر سواس پہچان شہنائی مرلی نرسنگا سنگ ہارمونیم، جو ہوا دے نال وج دینے ساز، پمن دے نال وج دینے ساز، اس طرح دیاں پنج آوازاں، کئی طرح دے تنتی سازاں دی آواز، کئی طرح دے چمڑے دے مڑے ہوئے سازاں دی آواز۔ اج کل جو میں دیکھے نے سنگیتکار، پائی صاحب بھائی نند لال دی ایک غزل دی میں ویاکھیا کر رہا سی، چوٹی دے سنگیتکار، انہوں نے اس دا میوزک دتا سی، اور ایک چوٹی دا گائک مسلم سے اس وقت مینوں نام نہیں آ، اس نے گائن کیتے سن، یہ ٹیپ ندیم تے ارجن نے کڈی سی، مینو چنگی طرح یاد، بمبے دیچ 10,000 ٹیپاں لیندیاں سن، بہت بڑا سماگم سی، مڑ کے پتا نہیں کی ہویا، مینو جڑی ٹیپ دیتی سی میرے کو، ایک ریکارڈنگ کمپنی دلی رہی، اس سجن نے مانگ لی کہ آج تک واپس نہ آئی، وہ میں خود بھی سننا چاہتا سی کیونکہ ایک کوئی دفعہ میں سنیا، انہیں گایا بڑا غضب دا، چار تبلے والے بیٹھے، دو دو ڈھولکاں والے بیٹھے، ٹب بھی سی، میں کہا اتنے چمڑے دے ساز، کتنے تنتی سازاں والے بیٹھے، بہت سارے، ہلکی جیاں شہنائی وادن بھی نال سی، مرلی بھی نال سی، بڑی پیاری دھن انہاں نے بنائی سی، تے داس نے انہاں دی ویاکھیا کیتی سی، اے 108 ایک طریقے دے سلوک نے دھن گرو گوبند سنگھ جی مہاراج دیاں، نند لال نے 108 صفتاں گائن کیتیاں نے، مالا دے 108 منکے ہوندے نے، ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਉਹਨਾਂ ਨੇ ਸਿਫਤਾਂ ਗਾਇਨ ਕੀਤੀਆਂ ਨੇ 108। ਇਹਨੂੰ ਕਹਿੰਦੇ ਨੇ ਮਾਲਾ ਭਾਈ ਨੰਦ ਲਾਲ, ਉਹਨਾਂ ਦੀ ਮਾਲਾ। ਉਹ ਇਸ ਤਰ੍ਹਾਂ ਦੇ ਬੋਲ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਇਸ ਤਰ੍ਹਾਂ ਦੀ 108 ਮੈਂ 4 ਦਿਨਾਂ ਦੇ ਚ ਰਿਕਾਰਡ ਕਰਾਈਆਂ ਸਨ। ਮਿਊਜ਼ਿਕ ਉਹਨਾਂ ਨੇ ਦਿੱਤਾ ਸੀ, ਫਿਰ ਮੈਂ ਸਿਰਫ ਸਾਜ਼ਾਂ ਦੀ ਧੁਨੀ ਸੁਣ ਕੇ ਮਸਤ ਹੋ ਗਿਆ। ਮੈਂ ਕਿਹਾ ਹੱਦ ਹੋ ਗਈ, ਐਸੀ ਆਵਾਜ਼, ਐਸੀ ਲੈ ਬਦਤਾ, ਇਤਨੇ ਤਬਲੇ, ਇਤਨੇ ਢੋਲਕ ਮਜਾ ਲੈ ਲੈ ਤੋਂ ਨਿਕਲਣ, ਇਤਨੇ ਤੰਤੀ ਸਾਜ਼ ਵੱਜ ਰਹੇ ਨੇ ਮਜਾ ਲੈ ਲੈ ਤੋਂ ਨਿਕਲਣ, ਸ਼ਹਿਨਾਈ ਵੱਜ ਰਹੀ ਏ, ਮੁਰਲੀ ਵੱਜ ਰਹੀ ਏ, ਮਜਾ ਲੈ ਉਹ ਲੈ ਤੋਂ ਉਖੜਨ, ਬੜੀ ਧਰਤੀ, ਬੜੀ ਬੰਦਿਸ਼, ਔਰ ਉਹ ਧੁਨ ਬੜੇ ਪਿਆਰੇ। ਜਿਨ੍ਹਾਂ ਨੇ ਅਨਾਹਦ ਨਾਦ ਨੂੰ ਸੁਣਿਆ, ਉਹ ਕਹਿੰਦੇ ਸੈਂਕੜੇ ਤਰ੍ਹਾਂ ਦੇ ਤੰਤੀ ਆਵਾਜ਼ਾਂ ਦੀ ਧੁਨ, ਸੈਂਕੜੇ ਤਰ੍ਹਾਂ ਦੇ ਚਮੜੇ ਦੇ ਮੜੇ ਹੋਏ ਸਾਜ਼ਾਂ ਦੀ ਧੁਨ, ਸੈਂਕੜੇ ਤਰ੍ਹਾਂ ਧਾਤੂਆਂ ਦੇ ਟਕਰਾਉਣ ਦੀ ਧੁਨ, ਸੈਂਕੜੇ ਤਰ੍ਹਾਂ ਦੀ ਨਾਦ ਧੁਨ ਜੋ ਘੜੇ ਚੋਂ ਪੈਦਾ ਹੁੰਦੀ ਏ, ਤੇ ਸੈਂਕੜੇ ਤਰ੍ਹਾਂ ਦੀ ਪਵਨ ਤੋਂ ਜੋ ਪੈਦਾ ਹੁੰਦੀ ਏ, ਸ਼ਹਿਨਾਈ, ਮੁਰਲੀ, ਸੰਖ ਇਤਿਆਦਿ, ਉਹ ਸਾਜ਼ ਗਿਣੇ ਨਹੀਂ ਜਾ ਸਕਦੇ। ਆਵਾਜ਼ ਨੂੰ ਉਹਨਾਂ ਨੇ ਫਿਰ 5 ਹਿੱਸਿਆਂ ਚ ਵੰਡਿਆ, ਤੱਤ, ਵਿੱਤ, ਗਣ, ਨਾਦ, ਸੁਗਰ। ਐਸੀ ਉਹ ਆਵਾਜ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਕਿਧਰੇ ਤੇ ਤੂੰ ਜੱਛ ਗੰਧਰਵ ਤੇ ਕਿਨਰ ਬਣਿਆ ਹੋਇਆ, ਬੜਾ ਚੋਟੀ ਦਾ ਸੰਗੀਤਕਾਰ, ਤੇ ਕਿਨਰ ਜੋ ਇਸਤਰੀ ਵੀ ਨਹੀਂ ਤੇ ਪੁਰਸ਼ ਵੀ ਨਹੀਂ, ਉਹਨੂੰ ਕਿਨਰ ਕਹਿੰਦੇ ਨੇ। ਜਿਹਦੇ ਚ ਪੁਰਸ਼ ਦਾ ਮਾਦਾ ਵੀ ਨਹੀਂ, ਜਿਹਦੇ ਚ ਇਸਤਰੀ ਦਾ ਮਾਦਾ ਵੀ ਨਹੀਂ, ਜੋ ਇਸਤਰੀ ਵਾਲੀ ਕਿਰਿਆ ਵੀ ਨਹੀਂ ਕਰ ਸਕਦਾ ਔਰ ਜੋ ਪੁਰਸ਼ ਵਾਲੀ ਕਿਰਿਆ ਵੀ ਨਹੀਂ ਕਰ ਸਕਦਾ, ਉਹਦੇ ਸੰਪੰਨ ਨਹੀਂ ਹੈ, ਜੋ ਮਰਦ ਵੀ ਨਹੀਂ ਹੈ ਤੇ ਇਸਤਰੀ ਵੀ ਨਹੀਂ ਹੈ, ਕਿਨਰ। ਮਹਾਰਾਜ ਕਹਿੰਦੇ ਨੇ, ਕਿਧਰੇ ਤੂੰ ਕਿਨਰ ਹੈ, ਉਹ ਵੀ ਤੂੰ ਹੈ, ਇਹ ਨਹੀਂ ਕਿ ਉਹ ਕੋਈ ਹੋਰ ਹੈ, ਉਹ ਵੀ ਤੂੰ ਹੈ। ਕਹੂੰ ਜੱਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ, ਪਿਸਾਚ ਕਹੂੰ ਪ੍ਰੇਤ ਹੋ, ਪਰ ਹੇ ਕਿਧਰੇ ਪ੍ਰਭੂ ਭਟਕਦੀ ਹੋਈ ਰੂਹ, ਤੇ ਪਿਸਾਚ ਪ੍ਰੇਤ ਤੇ ਬੋਧ, ਇਹ ਵੀ ਤੂੰ ਹੈ, ਇਹ ਵੀ ਤੂੰ, ਜਿਹਨੂੰ ਜਨਮ ਨਹੀਂ ਮਿਲਿਆ ਅਜੇ ਤੱਕ, ਭਟਕਦਾ ਪਿਆ। ਜਿਵੇਂ ਜ਼ਮੀਨ ਦੇ ਉੱਤੇ ਮਨੁੱਖ ਚੰਗੇ ਤੇ ਮਾੜੇ ਨੇ, ਇਹਨਾਂ ਭਟਕਦੀਆਂ ਹੋਈਆਂ ਰੂਹਾਂ ਦੇ ਚ ਵੀ ਚੰਗੇ ਤੇ ਮਾੜੇ ਨੇ। ਮੈਂ ਕਈ ਦਫਾ ਅਰਜ਼ ਕੀਤਾ, ਚੰਗਿਆਂ ਨੂੰ ਦੇਵਤਾ ਕਹਿੰਦੇ ਨੇ, ਦੇਵ ਕੇਤੇ ਦੇਵ ਦਾਨ ਮੁੰਨ ਕੇਤੇ, ਮਾੜਿਆਂ ਨੂੰ ਭੂਤ ਪ੍ਰੇਤ ਪਿਸਾਚ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਸੁਖਮਨੀ ਸਾਹਿਬ, ਹੇ ਪ੍ਰਭੂ, ਇਹ ਵੀ ਤੇਰੀ ਲੀਲਾ, ਇਹ ਵੀ ਤੇਰਾ ਰੂਪ, ਇਹ ਭੂਤ ਵੀ ਤੂੰ ਗੁਸਤਾਖੀ ਮਾਂ, ਇਹ ਪ੍ਰੇਤ ਵੀ ਤੂੰ, ਇਹ ਪਿਸਾਚ ਵੀ ਤੂੰ। ਕਹੂੰ ਜੱਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ, ਪਿਸਾਚ ਕਹੂੰ ਪ੍ਰੇਤ ਹੋ, ਕਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ, ਪਰ ਹੇ ਪ੍ਰਭੂ, ਕਿਧਰੇ ਤੂੰ ਐਨ ਨਿਰੋਲ ਸ਼ੁੱਧ ਹਿੰਦੂ ਹੈ, ਤੂੰ ਹੀ, ਇਹ ਹਿੰਦੂ ਵੀ ਕੋਈ ਹੋਰ ਨਹੀਂ ਹੈ। ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਨਾ ਹੈ, ਹਿੰਦੂ ਬਣ ਕੇ ਤੂੰ ਹਿੰਦੂ ਹੈ, ਪਰ ਕਿਧਰੇ ਤੈਨੂੰ ਹਿੰਦੂ ਹੋਣਾ ਚੰਗਾ ਨਹੀਂ ਲੱਗਿਆ, ਪਤਾ ਨਹੀਂ ਕਿ ਫਿਰ ਤੂੰ ਤੁਰਕ ਬਣ ਗਏ, ਤੂੰ ਹੁਣ ਮਸਜਿਦ ਦੇ ਮੁਨਾਰੇ ਤੇ ਬਾਂਗ ਪਿਆ ਦੇਣਾ, ਇਹ ਵੀ ਤੂੰ ਹੈ, ਉਹ ਵੀ ਤੂੰ ਹੈ, ਇਹ ਵੀ ਤੂੰ ਹੈ। ਇਹ ਮੁਨਾਰੇ ਤੇ ਚੜਾ ਹੋਇਆ ਬਾਂਗ ਦੇ ਰਿਹਾ, ਇਹ ਪ੍ਰਭੂ ਇਹ ਵੀ ਤੂੰ ਹੈ। ਇਹ ਅਕਾਲ ਉਸਤਤ ਪਰਮਾਤਮਾ ਦੀ ਉਸਤਤ ਪੈ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹ ਗੁਫਾ ਵਿਚ ਬੈਠ ਕੇ ਜੋ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹਿੰਦੂ ਬਣ ਕੇ, ਇਹ ਵੀ ਤੂੰ ਹੈ। ਔਰ ਮੁਸਲਮਾਨ ਬਣ ਕੇ ਜੋ ਮਸਜਿਦ ਦੇ ਮੁਨਾਰੇ ਦੇ ਚੜ ਕੇ ਬਾਂਗ ਪਿਆ ਦਿੰਦਾ, ਇਹ ਪ੍ਰਭੂ ਇਹ ਵੀ ਤੂੰ ਹੈ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂ ਕੋ ਬਕਾਬ ਹੋਏ ਪੁਰਾਨ ਕੋ ਪੜਤ ਮਤ, ਕਤਹੂ ਕੁਰਾਨ ਕੋ ਨਿਦਾਨ ਜਾਨ ਦੇ ਤੋ। ਕਿਧਰੇ ਤੂੰ ਪੁਰਾਣਾ ਦਾ ਬੜਾ ਗਿਆਨੀ ਹੈ ਤੇ ਵਿਆਖਿਆ ਕਵਿਤਾ ਵਿਚ ਕਰਦਾ, ਬੜੀ ਸੋਹਣੀ ਕਵਿਤਾਵਾਂ ਬਣਾ ਲੈਂਦਾ ਪੁਰਾਣਾ ਦੀ ਵਿਆਖਿਆ ਕਰਦੇ ਹੋਇਆ। ਪਰ ਹੇ ਪ੍ਰਭੂ ਤੂੰ ਕਿਧਰੇ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਕੰਠ ਹੈ ਅਰਥਾਂ ਦੇ ਸਮੇਤ, ਹਾਫਿਜ਼ ਹੈ ਹਿਫਜ ਕੀਤਾ ਹੈ ਤੈਨੂੰ ਸਾਰੀ ਕੁਰਾਨ ਕੰਠ ਹੈ, ਔਰ ਤੈਨੂੰ ਅਰਥ ਬੋਧ ਵੀ ਆਉਂਦੇ ਨੇ। ਕਤਹੂ ਕੁਰਾਨ ਕੋ ਨਿਦਾਨ ਜਾਨ ਦੇ ਤੋ, ਕਹੂੰ ਵੇਦ ਰੀਤ ਕਹੂੰ ਤਾਸਿਓਂ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ। ਪਾਤਸ਼ਾਹ ਇੱਥੇ ਹੀ ਨਹੀਂ ਸਮਾਪਤ ਕਰਦੇ, ਕਹਿੰਦੇ ਨੇ ਕਹੂੰ ਦੇਵ ਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇ, ਜਿਨ੍ਹਾਂ ਦੇ ਦੀਵੇ ਜਲ ਗਏ ਨੇ ਦੇਵਤੇ। ਕਿਧਰੇ ਮੈਂ ਤੈਨੂੰ ਦੇਖਦਾ ਦੇਵਤਿਆਂ ਦੀ ਸਭਾ ਦੇ, ਬੜਾ ਗਿਆਨੀ ਬੜਾ ਚਾਨਣਾ ਬੜੀ ਸੂਝ ਬੜੀ ਸਮਝ, ਪਰ ਮੈਂ ਫਿਰ ਕਿਧਰੇ ਦੇਖਦਾ ਕਹੂੰ ਦਾਨਵਾਨ ਕੋ। ਇੱਥੇ ਦਾਨਵਾਨ ਸ਼ਬਦ ਫਾਰਸੀ ਦਾ ਹੈ, ਦਾਨਾ ਦਾਨਵਾਨ ਦਾਨਾ ਸਿਆਣਾ, ਦਾਨਵਾਨ ਤੋਂ ਮੁਰਾਦ ਦਾਨੀ ਨੇ। ਕਿਧਰੇ ਤੂੰ ਦੇਵਤਿਆਂ ਦੀ ਤਰ੍ਹਾਂ ਸਿਆਣਾ, ਦੇਵਤਿਆਂ ਦੀ ਤਰ੍ਹਾਂ ਰੋਸ਼ਨ ਦਿਮਾਗ, ਦੇਵਤਿਆਂ ਦੀ ਤਰ੍ਹਾਂ ਸੂਝ ਬੂਝ ਰੱਖਣ ਵਾਲਾ ਦਾਨਾ, ਬੜਾ ਹੰਕਾਰੀ ਬੜਾ ਹੰਕਾਰ ਦੀ ਮਤ ਨਾਲ ਭਰਿਆ ਹੈ, ਮੈਂ ਬਹੁਤ ਜਾਣਦਾ ਮੈਂ ਬਹੁਤ ਜਾਣਦਾ, ਮੈਨੂੰ ਬੜਾ ਇਲਮ ਹੈ ਮੈਨੂੰ ਬੜਾ ਇਲਮ ਹੈ, ਮੈਂ ਦਾਨਾ ਕੋਈ ਐਵੇਂ ਥੋੜੀ ਆ। ਇਸ ਤਰ੍ਹਾਂ ਗੁਮਾਨ ਭਰੀ ਮਤ ਮਤ ਹੈ ਤੇ ਦਾਨਵਾਨ, ਪਰ ਗੁਮਾਨ ਨਾਲ ਭਰਿਆ ਹੋਇਆ। ਇੰਝ ਕਹਿ ਲੋ 99% 99% ਦਾਨਵਾਨ ਦਾਨਾ ਗਿਆਨੀ ਗੁਸਤਾਖੀ ਵਾ ਹੰਕਾਰੀ ਹੁੰਦੇ ਹੀ ਨੇ। ਇਲਮ ਦਾ ਹੰਕਾਰ ਸਭ ਤੋਂ ਭੈੜਾ ਹੁੰਦਾ, ਇਸ ਵਾਸਤੇ ਪੜ੍ਹੇ ਲਿਖੇ ਬੰਦੇ ਦਾ ਬਹੁਤ ਪੜ੍ਹੇ ਲਿਖੇ ਬੰਦੇ ਦਾ ਬਹੁਤ ਗਿਆਨੀ ਦਾ ਕਈ ਦਫਾ ਆਸਤਿਕ ਹੋਣਾ ਔਖਾ ਹੋ ਜਾਂਦਾ, ਉਹਦਾ ਗਿਆਨ ਹੀ ਗੁਮਾਨ ਬਣ ਕੇ ਰਸਤੇ ਦੀ ਦੀਵਾਰ ਬਣ ਜਾਂਦਾ, ਉਹਦੀ ਸੂਝ ਬੂਝ ਹੀ ਹੰਕਾਰ ਬਣ ਕੇ ਨਿਰੰਕਾਰ ਦਾ ਮਾਰਗ ਦੀ ਦੀਵਾਰ ਬਣ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਵੀ ਤੂੰ ਹੈ, ਗੱਲ ਖਤਮ, ਇਹ ਵੀ ਤੂੰ ਹੈ। ਕਿਧਰੇ ਤੇ ਦੇਵਤਿਆਂ ਦੀ ਸਭਾ ਚ ਸਿਆਣਿਆਂ ਦੀ ਸਭਾ ਚ ਰੋਸ਼ਨ ਦਿਮਾਗ ਸਭਾ ਚ ਤੂੰ ਬੈਠਾ, ਗੁਮਾਨ ਨਹੀਂ ਹੈ ਉਹਨਾਂ ਦੀ ਮਹਿਫਿਲ ਦੇ, ਭਗਵਾਨ ਹੀ ਭਗਵਾਨ ਹੈ ਤੂੰ ਹੀ ਤੂੰ ਹੈ ਤੂੰ ਬੈਠਾ, ਉਹਨਾਂ ਦੀ ਸਿਆਣਪ ਦੇ ਤੂੰ ਬੈਠਾ, ਉਹਨਾਂ ਦੇ ਗਿਆਨ ਵਿੱਚ ਤੂੰ ਬੈਠਾ, ਉਹਨਾਂ ਦੀ ਰੋਸ਼ਨੀ ਦੇ ਤੂੰ ਬੈਠਾ ਹੈ। ਤੇ ਕਿਧਰੇ ਇੱਕ ਦੂਜਾ ਤਬਕਾ ਰੋਸ਼ਨੀ ਤੇ ਇਹ ਹੈ, ਉਹਨਾਂ ਕੋਲ ਚਾਨਣਾ ਤੇ ਇਹ ਹੈ, ਇਲਮ ਤੇ ਹੈ। ਪਰ ਜਿਵੇਂ ਦੀਵੇ ਨੂੰ ਕਿਸੇ ਲੋਹੇ ਦੇ ਭਾਂਡੇ ਨਾਲ ਢੱਕਦੇ ਗਏ ਰੋਸ਼ਨੀ ਮਹਿਦੂਦ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਇਹਦੇ ਉੱਤੇ ਉਦਾਹਰਣ ਵੀ ਦਿੱਤਾ, ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ, ਮੰਦਰ ਮੈਂ ਅਛਤ ਹੀ ਦੂਸਰੋ ਨਹਿ ਜਾਣੇ ਹੈ। ਜਲਦਾ ਹੋਇਆ ਦੀਵਾ ਭਾਵੇਂ ਜਿਹਨੇ ਜਲਾਇਆ, ਤੇ ਹੁਣ ਉਸ ਦੀਵੇ ਦੇ ਉੱਤੇ ਉਸਨੇ ਢੱਕਣ ਰੱਖ ਦਿੱਤਾ ਇੱਕ ਲੋਹੇ ਦਾ, ਦੀਵਾ ਤੇ ਜਲਦਾ ਪਿਆ ਨਹੀਂ ਬੁਝਿਆ। پر چاننا محدود ہو گیا, کمرے چ اندھیرا ہو گیا, کچھ بھی نہیں دکھائی دینا, کچھ بھی نہیں دکھائی دینا. دانوان گیان دیوا تے جلدا پیا, روشن دماغ ہے پر ہنکار دا بانڈا اوپر پا دیتا ہے, اندھیرا ہی اندھیرا, اندھیرا ہی اندھیرا. شیخ سعدی نے تے ایک تھان تے کہہ دیتا ہے اگیانی تے اندھیرے چ ہوندا ہے پر او دی اندھیری رات دے چ تارے ضرور آندے نے, پر گیانی تے اماوس دی رات ہے تارے بھی نہیں آندے. انج کہندا ہے بدل بھی ہوندے نے اور ماوس دی رات بھی ہوندی ہے, گپ اندھیرا گیانی, کیونکہ گیان دے نال گمان ہوندا ہی ہوندا ہے. میں گیانی گمانی دیکھے نے, بڑے بھینکر دیکھے نے. گیانوان ہووے تے گمان نال بھریا ہویا نہ ہووے, ایسا کدی کدائی ہوندا ہے نہیں, تے گیان تے گمان دوویں کٹھے رہندے نے. کلگیدر پتا نے سونی جوڑ جوڑی ہے, کہوں دیوتان کدرے جڑے گیانوان نے انہاں دے چھے بھگوان تم آپ بیٹھا ہے, تم آپ بیٹھا ہے, انہاں دے چھے آپ براجمان ہے, پر ہے بھگوان کدرے تو نہیں ہے, گمان بیٹھا ہے تو نہیں بیٹھا, پر او بھی تیرا ہی روپ. کہوں دانوان کو گمان مت دیتا, کہوں اندر راجہ کو ملت اندر پدوی سی, کہوں اندر پدوی چھپائے چھین لیتا. اندریاں دے رس جدے کل پورے نے, جو ویکھن نو چاہیدا ہے, جو سنن نو چاہیدا ہے گا, جو کھان نو چاہیدا ہے گا, جو سپرش کرن نو چاہیدا ہے گا, جو سونگن نو چاہیدا ہے, بھنڈارے بھرے پینے اندر. کدرے توں اندر پدوی دے دینا ہے کئیاں نو, اتنا دھنوان بنا دینا ہے, اتنا اندریاں دا رسی بنا دینا ہے. قدرتی گل ہے, دھن دے ودیاں پدارتھاں دے ودیاں منک اندریاں دا رسی ہو ہی جاندا ہے. امریکہ وچ اج سب تو وڈی سمسیا کی ہے, بہتا کھانا, 60% لوگ اتھے سیما تو زیادہ بھاری ہیں, ایتھے تے اس طرح دا ایک منک بھی نہیں آندا, چار چار پنج پنج بندے کٹھے کری ہوئے ایک بنے گا, اینے پارے بار اودے نال بھینکر روگ جنم لے رہے ہیں. تن بہت ہے تو اندریاں دا رس بڑا پربل, پروار ٹوٹ گئے نے, ٹوٹ گئے, پشوؤں دی طرح زندگی بتیت کیتی جا رہی ہے. روز دیاں شادیاں, روز دے طلاق, پشواں والی زندگی, بس اندریاں دا رس ہی سب کچھ ہے, باقی کچھ بھی نہیں. منکتا انسانیت سب چھکے تے تڑ. کہوں اندر راجا کو ملت اندر پدوی سی, کہوں اندر پدوی چھپائے چھین لے تو ہو, کت ہوں بچار اب بچار کو بچارت ہو, کہوں نج نار پر نار کے نکیت ہو. کدرے تو بڑا دارشنک ہے, وچارک ہے, کی گرہن کرنا چاہیدا ہے کی نہیں کرنا چاہیدا, کی کھانا چاہیدا ہے کی نہیں کھانا چاہیدا, کی دیکھنا چاہیدا ہے کی نہیں دیکھنا چاہیدا. تو اپنی درشٹی نال وچار نو جوڑنا ہے, تو اپنے بولن نال وچار نو جوڑنا ہے, تو اپنے سنن نال وچار نو جوڑنا ہے. کدرے بالکل اوچاری اور پر نار دا مکھی بنے ہوئے, پر نار دا نکیت بنے ہوئے, دیکھنا ہی نہیں, نج ہے کہ پر ہے, کہ تو سوچدا ہی نہیں. سنسار دے دوراچار تے بہت ہے, مہاراج اس دا ذکر پہ کر دے نے, پر سم درشت تے برہم درشت مہاراج اس دے وی اس نو لے لیندے نے. کہوں نج نار پر نار کے نکے تو, کہوں بے گری کہوں تاس بپری, کہوں ترگن اتی کہوں سرگن سمیتو. ਸਤਿਗੁਰ ਅੱਗੇ ਕਹਿੰਦੇ ਨੇ ਕਹੋ ਸ਼ਸਤਰਧਾਰੀ, ਕਹੋ ਵਿਦਿਆ ਕੇ ਵਿਚਾਰੀ। ਕਿਧਰੇ ਤੂੰ ਹਰ ਮਸਲਾ ਸ਼ਸਤਰ ਨਾਲ ਹੱਲ ਕਰਨਾ ਚਾਹੁੰਦਾ ਹੈ, ਹਥਿਆਰ ਨਾਲ ਹੱਲ ਕਰਨਾ ਚਾਹੁੰਦਾ ਹੈ, ਹੁੰਦਾ ਕਿਧਰੇ ਤੂੰ ਹਰ ਗੱਲ ਗੱਲਬਾਤ ਨਾਲ ਹੱਲ ਕਰਨਾ ਚਾਹੁੰਦਾ, ਵਿਦਿਆ ਦੀ ਵਿਚਾਰ ਵਿਦਿਆ ਨੂੰ ਅੱਗੇ ਕਰਨਾ। ਕਿਧਰੇ ਤੂੰ ਸ਼ਸਤਰ ਨੂੰ ਅੱਗੇ ਕਰਨਾ, ਕਿਧਰੇ ਤੂੰ ਵਿਦਿਆ ਨੂੰ ਅੱਗੇ ਕਰਦਾ। ਕਹੂੰ ਸ਼ਸਤਰਧਾਰੀ, ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਮਾਰਤ ਆਹਾਰੀ, ਕਹੂੰ ਨਾਰ ਕੇ ਨਿਕੇਤ, ਕਹੂੰ ਦੇਵ ਬਾਣੀ, ਕਹੂੰ ਸਾਰਦਾ ਭਵਾਨੀ, ਕਹੂੰ ਮੰਗਲਾ ਮਿਰਣਾਨੀ, ਕਹੂੰ ਸ਼ਿਆਮ, ਕਹੂੰ ਸੇਤ। ਕਿਧਰੇ ਤੇਰੇ ਬੋਲਾਂ ਵਿੱਚ ਦਿਵੇ ਸ਼ਕਤੀ ਤਪਕਦੀ ਹੈ, ਕਿਧਰੇ ਤੇਰੇ ਬੋਲਾਂ ਵਿੱਚ ਚਾਨਣ ਹੀ ਚਾਨਣ ਹੈ, ਕਿਧਰੇ ਤੇਰੇ ਬੋਲਾਂ ਚ ਅੰਧੇਰਾ ਹੀ ਅੰਧੇਰਾ ਹੈ, ਅੰਧੇਰਾ ਹੀ ਅੰਧੇਰਾ। ਹੁਣ ਕਿਸੇ ਨੂੰ ਗਾਲ ਕੱਢੀਏ ਤੇ ਅਗਲੇ ਨੂੰ ਚੋਟ ਪਹੁੰਚਦੀ ਹੈ, ਅੰਧੇਰੇ ਹੀ ਤੇ ਠੋਕਰਾਂ ਹੁੰਦੀਆਂ ਨੇ। ਕਈਆਂ ਦੇ ਬੋਲ ਹੀ ਅੰਧੇਰੇ ਵਰਗੇ ਨੇ, ਅਗਲੇ ਨੂੰ ਚੋਟ ਕਰ ਜਾਂਦੇ ਨੇ। ਪਰ ਕਿਧਰੇ ਹੇ ਪ੍ਰਭੂ ਤੇਰੇ ਬੋਲ ਦੇਵਤਿਆਂ ਵਰਗੇ, ਬੜਾ ਪ੍ਰਕਾਸ਼, ਬੜਾ ਚਾਨਣ ਉਹਨਾਂ ਦੇ ਚ। ਪਰ ਕਿਧਰੇ ਤੂੰ ਇਸਤਰੀਆਂ ਦੀ ਸਾਧਾਰਨ ਇਸਤਰੀ ਨਹੀਂ ਹੈ, ਸੁਰਸਵਤੀ ਹੈ, ਮਹਾਨ ਦੇਵੀ ਹੈ, ਕਿਧਰੇ ਦਿਵੇ ਸ਼ਕਤੀ ਹੈ ਤੇਰੇ ਕੋਲ, ਬੜੀ ਵਿਦਿਆ ਹੈ ਤੇਰੇ ਕੋਲ, ਤੂੰ ਆਮ ਇਸਤਰੀ ਨਹੀਂ ਹੈ, ਤੂੰ ਆਮ ਔਰਤ ਨਹੀਂ ਹੈ, ਸਾਰਦਾ ਹੈ, ਸੁਰਸਤੀ ਹੈ। ਕਹੂੰ ਧਰਮ ਧਾਮੀ, ਕਹੂੰ ਸਰਵ ਠੌਰ ਗਾਮੀ, ਕਹੂੰ ਜਤੀ, ਕਹੂੰ ਕਾਮੀ, ਕਹੂੰ ਦੇਤ, ਕਹੂੰ ਲੇਤ ਹੋ, ਕਹੂੰ ਬੇਦਰੀਤ, ਕਹੂੰ ਤਾਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ। ਕਿਧਰੇ ਤੂੰ ਤੀਰਥਾਂ ਦੇ ਉੱਤੇ ਜਾ ਰਿਹਾ, ਧਰਮ ਦਾਮੇ ਧਰਮ ਅਸਥਾਨਾਂ ਦੀ ਤਰਫ ਵੱਜ ਰਿਹਾ, ਦੌੜ ਰਿਹਾ। ਕਿਧਰੇ ਤੂੰ ਰਾਮ ਦੇ ਮੰਦਰਾਂ ਦੀ ਤਰਫ ਦੌੜ ਰਿਹਾ, ਗੁਸਤਾਖੀ ਮਾਫ, ਕਿਧਰੇ ਤੂੰ ਕਾਮ ਦੇ ਮੰਦਰਾਂ ਦੀ ਤਰਫ ਦੌੜ ਰਿਹਾ, ਕਿਧਰੇ ਜਤੀ ਬਣਿਆ ਹੋਇਆ, ਕਿਧਰੇ ਮਹਾਕਾਮੀ ਬਣਿਆ ਹੋਇਆ। ਗੁਰੂ ਗੋਬਿੰਦ ਸਿੰਘ, ਕਹੂੰ ਬੇਦਰੀਤ, ਕਹੂੰ ਤਾਸ ਵਿਪਰੀਤ, ਬ੍ਰਹਮ ਦ੍ਰਿਸ਼ਟੀ ਚ ਇਹੀ ਕੁਛ ਹੋ ਜਾਂਦਾ। ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ, ਅੱਗੇ ਛੇਤੀ ਛੇਤੀ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ, ਇਹ ਪ੍ਰਭੂ ਮੈਂ ਤੈਨੂੰ ਦੇਖਦਾ ਜਟਾ ਜੂਟ ਕਿਧਰੇ। ਬੜੀਆਂ ਸੋਹਣੀਆਂ ਜਟਾਵਾਂ, ਬੜਾ ਸੋਹਣਾ ਜੋੜਾ ਤੇਰਾ, ਜਟਾਧਾਰੀ ਜੋਗੀ ਹੈ ਤੂੰ ਹੀ, ਕਿਸ ਨਾਲ ਨਫ਼ਰਤ ਕਰੋਗੇ ਜਦ ਸਭ ਤੂੰ ਹੀ ਹੈ, ਕਿਸ ਨਾਲ ਘਿਰਨਾ ਕਰੋਗੇ ਜਦ ਸਭ ਤੂੰ ਹੀ ਹੈ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ ਸੰਨਿਆਸੀ, ਕਹੂੰ ਜੋਗ ਸਾਧਨਾ, ਕਹੂੰ ਸਾਧਨਾ ਕਰਤ, ਕਹੂੰ ਕਾਨ ਪਾਰੇ, ਕਹੂੰ ਡੰਡੇ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ। ਕਿਧਰੇ ਤੂੰ ਜੈਨੀ ਸਾਧੂ ਹੈ, ਬੈਠਦਾ ਵੀ ਹੈ ਤੇ ਜਗ੍ਹਾ ਸਾਫ ਕਰਕੇ, ਫੂਕ ਮਾਰ ਕੇ, ਕੋਈ ਕੀੜਾ ਮਕੌੜਾ ਥੱਲੇ ਨਾ, ਚੱਲਦਾ ਵੀ ਹੈ ਤੇ ਇੱਕ ਕਦਮ ਜ਼ਮੀਨ ਤੇ ਪਹਿਲੇ ਦੇਖ ਲੈਣਾ, ਕਿਧਰੇ ਕੀੜੀ ਮੇਰੇ ਪੈਰਾਂ ਥੱਲੇ ਨਾ ਆਵੇ। ਇੰਨਾ ਸੰਭਲ ਕੇ ਚੱਲਦਾ ਤੇ, ਇਤਨਾ ਸੰਭਲ ਕੇ ਬੈਠਦਾ ਤੇ, ਕਿਧਰੇ ਤੂੰ ਜੋਗੀ ਹੈ, ਜਟਾਧਾਰੀ ਹੈ ਤੇ ਕੰਨ ਪਾਟਾ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ, ਕਹੂੰ ਕਾਨ ਪਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ, ਕਤਹੂੰ ਸਿਪਾਹੀ ਹੋ ਕੇ ਸਾਧਤ ਸਿਲਾਹਨ ਕੋ, ਕਹੂੰ ਛਤਰੀ ਹੋਏ ਕੇ ਅਰਮਾਰਤ ਮਰਤ ਹੋ। ਕਿਧਰੇ ਤੂੰ ਬੜਾ ਸੂਰਵੀਰ ਹੈ, ਛਤਰੀ ਹੈ, ਜੜ ਬੁੱਧ ਦੇ ਜੋ ਪੱਥਰ ਜੈਸੇ ਦਿਲ ਦਿਮਾਗ ਰੱਖਦੇ ਨੇ, ਸਖਤ ਨੇ, ਤੂੰ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਤੋੜ ਦੇਣਾ, ਟੁਕੜੇ ਟੁਕੜੇ ਕਰ ਦੇਣਾ, ਮਾਰਦਾ ਤੇ ਕਿਧਰੇ ਮਰਦਾ, ਕਿਧਰੇ ਸ਼ਹੀਦ ਹੋਣਾ, ਕਿਧਰੇ ਅਗਲਿਆਂ ਨੂੰ ਟਿਕਾਣੇ ਲਾਉਣਾ। ਕਹੂ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂ ਭਾਵ ਬੋਤਨ ਕੀ ਭਾਵਨਾ ਭਰਤ ਹੋ। ਕਿਧਰੇ ਸੰਸਾਰ ਦੇ ਪਦਾਰਥਾਂ ਦਾ ਲੋਭ, ਜਿਨ੍ਹਾਂ ਦੇ ਮਨ ਦੇ ਉੱਤੇ ਬੜਾ ਭਾਰੀ ਭਾਰ ਹੈ। ਤੂੰ ਗਿਆਨੀ ਬਣ ਕੇ, ਸੰਤ ਬਣ ਕੇ ਲੋਕਾਂ ਦੇ ਦਿਲ ਦਿਮਾਗ ਦਾ ਇਹ ਭਾਰ ਉਤਾਰਦਾ ਹੈ। ਕਿਧਰੇ ਆਯਾਸ਼ ਬਦਮਾਸ਼ ਬਣ ਕੇ ਤੇ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਤੇ ਗੱਲਾਂ ਕਰਕੇ ਤੂੰ ਇਹ ਸਾਰੇ ਖਿਆਲ ਉਹਨਾਂ ਦੇ ਅੰਦਰ ਪਾਉਂਦਾ ਹੈ। ਇਸ ਢੰਗ ਦੀਆਂ ਕਿਤਾਬਾਂ ਵੀ ਨੇ, ਲਿਟਰੇਚਰ ਵੀ ਹੈ, ਜਾਂ ਇੰਜ ਕਹਿ ਲਓ ਸਾਰੀ ਦੁਨੀਆ ਦੇ ਬਾਜ਼ਾਰ ਵਿੱਚ ਇਤਨਾ ਰਾਮ ਦਾ ਲਿਟਰੇਚਰ ਨਹੀਂ ਮਿਲੇਗਾ ਜਿਤਨਾ ਕਾਮ ਦਾ ਮਿਲੇਗਾ। ਸਾਰੀਆਂ ਫਿਲਮਾਂ ਵਿੱਚ ਧਰਮ ਦੀ ਗੱਲ ਇਤਨੀ ਨਹੀਂ ਹੋਵੇਗੀ ਜਿਤਨੀ ਕੁਕਰਮ ਦੀ ਗੱਲ ਹੈ। ਤੇ ਪੰਜਾਬ ਦੇ ਗਾਇਕ ਤੇ ਸਿਵਾਏ ਨਿਰਾ ਨੰਗਾ ਤੇ ਗੰਦਾ ਗੀਤ ਤੋਂ ਇਲਾਵਾ ਹੋਰ ਕੋਈ ਚੰਗੀ ਗੱਲ ਕਰਨਾ ਜਾਣਦੇ ਹੀ ਨਹੀਂ। ਮਾਫੀ ਮੈਂ ਉਹਨਾਂ ਕੋਲ ਪਹਿਲੇ ਮੰਗਲਾ। ਸਾਰਾ ਪੰਜਾਬ ਦਾ ਮਾਹੌਲ ਦੂਸ਼ਿਤ ਪੈ ਕਰਦੇ ਨੇ। ਮੁਖਤਸਰ ਮੈਂ ਅਰਜ਼ ਕਰਾਂ, ਕਹੂ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂ ਭਾਵ ਭੂਤਨ ਕੀ ਭਾਵਨਾ ਬਰਤ ਹੋ। ਕਹੂ ਵੇਦ ਰੀਤ, ਕਹੂ ਤਾਂਸੇ ਵਿਪਰੀਤ, ਕਹੂ ਤ੍ਰਿਗੁਣ ਅਤੀਤ, ਕਹੂ ਸਰਗੁਣ ਸਮੇਤ ਹੋ। ਸਤਿਗੁਰ ਦੇਵ ਜੀ ਮਹਾਰਾਜ ਸਿਰਫ ਇੱਥੇ ਤੱਕ ਹੀ ਨਹੀਂ ਉੱਠਦੇ। ਕਹੂ ਅਕਲੰਕ, ਕਹੂ ਮਾਰਤ ਮਯੰਕ, ਕਹੂ ਪੂਰਨ ਪ੍ਰਿਯੰਕ, ਕਹੂ ਸੁਧਤਾ ਕੀ ਸਾਰ ਹੋ। ਕਹੂ ਦੇਵ ਧਰਮ, ਕਹੂ ਸਾਧਨਾ ਕੇ ਹਰਮ, ਕਹੂ ਕੁਤਸਤ ਕੁਕਰਮ, ਕਹੂ ਧਰਮ ਕੇ ਪ੍ਰਕਾਰ ਹੋ। ਕਿਧਰੇ ਤੇਰਾ ਇੱਕ ਕਰਮ ਵੀ ਠੀਕ ਨਹੀਂ, ਸਭ ਕੁਕਰਮ। ਕਿਧਰੇ ਤੇਰੇ ਸਾਰੇ ਕਰਮਾਂ ਦੇ ਉੱਤੇ ਧਰਮ ਦੀ ਮੋਹਰ ਲੱਗੀ ਹੋਈ ਹੈ, ਤੇਰਾ ਹਰ ਕਰਮ ਧਾਰਮਿਕ ਹੈ। ਕਹੂ ਕੁਤਸਤ ਕੁਕਰਮ, ਕਹੂ ਧਰਮ ਕੇ ਪ੍ਰਕਾਰ ਹੋ। ਕਹੂ ਪੌਨਾ ਹਾਰੀ, ਕਹੂ ਵਿਦਿਆ ਕੇ ਵਿਚਾਰੀ, ਕਹੂ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂ ਨਾਰ ਹੋ। ਮਹਾਰਾਜ ਦੀ ਬਿਰਤੀ ਫਿਰ ਇੰਜ ਕਹਿ ਲੋ ਦੁਆਪੁਰ ਦੇ ਚਲੀ ਗਈ। ਕਹਿੰਦੇ ਨੇ ਕਹੂ ਗੀਤ ਕੇ ਗਵਈਆ, ਕਹੂ ਬੇਨ ਕੇ ਵਜਈਆ, ਕਹੂ ਨਿਰਤ ਕੇ ਨਚਈਆ, ਕਹੂ ਨਰ ਕੋ ਆਕਾਰ ਹੋ। ਕਿਧਰੇ ਸੁੰਦਰ ਪੁਰਸ਼ ਦਾ ਰੂਪ ਤੂੰ ਧਾਰਨ ਕੀਤਾ ਹੋਇਆ, ਮੁਰਲੀ ਵਜਾ ਰਹੇ, ਗਊਆਂ ਚਰਾ ਰਹੇ, ਗੋਧਨ ਚਰਾ ਰਹੇ, ਬੜੇ ਸੁੰਦਰ ਸੁੰਦਰ ਗੀਤ ਗਾ ਰਹੇ, ਮੁਰਲੀ ਵਜਾ ਕੇ ਔਰ ਨਿਰਤ ਕਰਕੇ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ। ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ। ਕਿਧਰੇ ਤੇਰੇ ਬੋਲਾਂ ਵਿੱਚ ਵਿਦਿਆ ਹੀ ਵਿਦਿਆ, ਬੇਦਬਾਨੀ ਹੈ। ਕਿਧਰੇ ਤੇਰੇ ਬੋਲਾਂ ਵਿੱਚ ਅਵਿਦਿਆ ਹੈ, ਕੋਕ ਕੀ ਕਹਾਣੀ, ਸਿਰਫ ਦੁਨਿਆਵੀ ਰਸ ਹੈ, ਸਿਰਫ ਵਿਭਿਚਾਰ ਦੀਆਂ ਗੱਲਾਂ ਨੇ, ਦੁਰਾਚਾਰ ਦੀਆਂ ਗੱਲਾਂ ਨੇ। ਮੈਂ ਹੁਣੇ ਅਰਜ਼ ਕੀਤੀ ਹੈ, ਧਰਮ ਗ੍ਰੰਥ ਵੀ ਨੇ ਪਰ ਦੁਨੀਆ ਦੇ ਕੁਕਰਮ ਗ੍ਰੰਥ ਵੀ ਨੇ। ਬੜਾ ਗੰਦਾ ਲਿਟਰੇਚਰ ਜਿਤਨਾ ਵਿਕ ਰਿਹਾ ਉਤਨੇ ਧਾਰਮਿਕ ਗ੍ਰੰਥ, ਧਾਰਮਿਕ ਪੋਥੀਆਂ ਨਹੀਂ ਵਿਕਦੀਆਂ। ਟ੍ਰੇਨ ਵਿੱਚ ਸਫ਼ਰ ਕਰਦੇ ਹੋਇਆਂ ਦੇਖ ਲੈਣਾ ਲੋਕੀ ਕੀ ਪੜ੍ਹਦੇ ਪਏ ਨੇ, ਰਾਮਾਇਣ ਪਏ ਪੜ੍ਹਦੇ ਨੇ, ਗੀਤਾ ਪਏ ਪੜ੍ਹਦੇ ਨੇ, ਜਾਂ ਕਿਸੇ ਸਿੱਖ ਦੇ ਹੱਥ 'ਚ ਕੋਈ ਸੁੰਦਰ ਗੁਟਕਾ ਹੁੰਦਾ। ਸਾਰਿਆਂ ਦੇ ਹੱਥ 'ਚ ਫਿਲਮੀ ਕਿਤਾਬਾਂ ਆਉਂਦੀਆਂ, ਜਿਨਸਿਆਤ ਨਾਲ ਭਰੀਆਂ ਕਹਾਣੀਆਂ ਨਾਵਲ ਆਉਂਦੇ ਨੇ। ਪਰ ਕੀ ਆਉਂਦਾ, ਇਹੀ ਕੁਛ ਆਉਂਦਾ, ਇਹੀ ਕੁਛ ਮੈਂ ਪਲੇਨ ਵਿੱਚ ਦੇਖਿਆ, ਬੱਸਾਂ 'ਚ ਦੇਖਿਆ, ਇਹੀ ਟ੍ਰੇਨ ਵਿੱਚ। ਇਹ ਸਾਹਿਤ ਜਿਤਨਾ ਵਿਕਦਾ ਪਿਆ ਦੂਸਰਾ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਕਿਧਰੇ ਦੇਖਦਾ, ਬਾਣੀ ਬੋਲ ਦੇਵਤਿਆਂ ਦੇ ਨੇ, ਕਿਧਰੇ ਤੇ ਨਿਰੀ ਕੋਕ ਦੀ ਕਹਾਣੀ ਹੈ, ਕਾਮ ਸੂਤਰ ਹੈ, ਕਾਮ ਦੀਆਂ ਹੀ ਗੱਲਾਂ ਨੇ। ਕਹੂੰ ਬੇਦ ਬਾਣੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ। ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ। बड़ा सुंदर स्वरूप है पर चुरांदा तो मक्खन ही है, माखन चोर श्री कृष्ण का नाम पै गया। जसोदा थोड़ा देंदी सी मक्खन, क्योंकि जसोदा असली मां नहीं सी, असली मां तो देवकी सी, पर कंस मार ना देवे तो जसोदा दी गोद च पाया गया तू पाल ला, कि शो ही ना होवे, पता ही ना चले कि देवकी का पुत्र है, वासुदेव का पुत्र। तो कंस ने मार देना सी, वो पहले छिया नु मार चुकिया सी। जसोदा पाल दी पई है पर मक्खन खाण का शौक बड़ा श्री कृष्ण नु छोटी उम्र दे, जिन्ना कढ़ के रखना जसोदा ने सारा ही हड़प जाना। फिर उच्चा रखण लग पे ते तीन चार मुंडिया नु एक दूजे दे खड़ा ही करके फिर कृष्ण जी उपर चढ़ के मक्खन उथों भी ले लेंदे सन। तो इन्हां दा नाम अनेकां नामां विच माखन चोर भी पै गया। गुरु गोबिंद सिंह भी कहते हैं किधरे तू मक्खण का ही रस है, मक्खण खाना है ये तेनों बड़ा स्वादी लगता है। कहूं लाखन लवैया कहूं सुंदर कुमार हो, शुद्धता की शान हो के संतन के प्राण हो, के दाता महादान हो निर्दोखी निरंकार हो। किधरे तू आकार तो रहते है तेरा कोई आकार नहीं, संतां दा सहायक है मददगार है, भगतां दा सहायक है मददगार है। अगे भी कुछ सतगुरु कहंदे ने समा इजाजत नहीं पै देंदा पर सरवन कर लो। निर्जुरो निरूप हो, जोड़ नहीं है तेरे नाल, ऐसा नहीं कि तू जुड़ के बने हुए, कई इट्टां नूं जोड़ के मकान बनता है, कई लकड़ां नूं जोड़ के दरवाजा बनता है फर्नीचर बनता है, तू निर्जुर है। ऐ नहीं कि कई चीजां नूं कई शक्तियां नूं जोड़ के तेनों बनाया गया होवे, इस तरह नहीं है, इस तरह नहीं है। साडा जो शरीर है ना पंज तत्तां नूं जोड़ के प्रभु ने बनाया, एक तत्त नहीं है, कईयां नूं इकट्ठा करके बनाया। तू इस तरह का नहीं है, तू निर्जुर है निर्जोड़ है। यह नहीं कि वह जोड़िया गया होवे वह जोड़िया गया हो सारी चीजां इकट्ठियां कीतियां गईयां तो फिर तू बनिया होवे, नहीं इस तरह नहीं। निर्जुर निरूप हो, स्वादी भोजन बनता है तो मिर्चा भी पाने, हल्दी भी पाने, लून भी पाने, होर तरह तरह के मसाले पाने, साग पाने, सब्जी कई चीजा जोड़ने ता सब्जी बनती है, कई चीजा जोड़ने ता दाल बनती है, इस तरह तू नहीं है। तू महारस है पर निर्जुर है, तू महाशक्ति है पर निर्जुर है, तू महारूप है पर निर्जुर है। निर्जुर निरूप हो के सुंदर स्वरूप हो, के भूपन के भूप हो, के दाता महादान हो, प्राण के बचैया दूध पूत के दिवैया रोग, सोग के मिटैया किदो मानी महामान हो, विद्या के विचार हो के अदवे अविकार हो, कि सिद्धता की सूरत हो के शुद्धता की शान हो, जोबन के जाल हो के काल हो के काल हो, के सत्रन को सोल हो के मित्रन के प्राण हो। कितने इतना तो सुंदर है, इतना सुंदर है तेरा सोना होना, इतना जाल बन जाता है कई फस जाते ने तेरा सोपन वेख के, जोबन के जाल। पर किधरे तू बड़ा भयंकर है, काल हूं के काल हो, निरी मौत है जिड़ा तेरे विच फसिया ते गया। किधरे इतना सुंदर, इतना सुंदर जिड़ा आया ते तेरे स्वप्ने च फस गया। किधरे इतना भयंकर, इतना भयंकर जिड़ा ग्रिप दे च आया ते खत्म। जोबन के जाल हो के काल हो के काल हो, के सत्रन को सोल हो के मित्रन के प्राण हो, कहूं ब्रह्म बाद कहूं विद्या को बिखाद, कहूं नाद को ना नाद कहूं पूरन भगत हो। किधरे विद्या दा बिखाद है ते विद्वान, पर ऐ नाल बहस कर, ओदे नाल बहस कर, उनों पिछे सुट, उनों पिछ सारी विद्या बहस मुबासे च गवाणी, एदे नाल चर्चा, ओदे नाल वाद, ओदे नाल विवाद, विवाद ही करना। कईयां नूं विद्या हजम नहीं आउंदी, ਜਿਵੇਂ ਕਈਆਂ ਨੂੰ ਭੋਜਨ ਹਜ਼ਮ ਨਹੀਂ ਆਉਂਦਾ ਤੇ ਉਲਟੀਆਂ ਕਰਨ ਲੱਗ ਪੈਂਦੇ ਨੇ, ਕਈਆਂ ਨੂੰ ਗਿਆਨ ਤੇ ਵਿਦਿਆ ਵੀ ਹਜ਼ਮ ਨਹੀਂ ਆਉਂਦੀ, ਉਲਟੀਆਂ ਕਰਨ ਲੱਗ ਪੈਂਦੇ ਨੇ। ਕਹੂੰ ਬ੍ਰਹਮ ਬਾਦ, ਕਹੂੰ ਵਿਦਿਆ ਕੋ ਵਿਖਾਦ, ਕਹੂੰ ਨਾਦ ਕੋ ਨਨਾਦ, ਕਹੂੰ ਪੂਰਨ ਭਗਤ ਹੋ, ਕਹੂੰ ਬੇਦ ਰੀਤ, ਕਹੂੰ ਵਿਦਿਆ ਕੀ ਪ੍ਰਤੀਤ, ਕਹੂੰ ਨੀਤ ਓ ਅਨੀਤ, ਕਹੂੰ ਜਵਾਲਾ ਸੀ ਜਗਤ ਹੋ, ਪੂਰਨ ਪ੍ਰਤਾਪ ਕਹੂੰ, ਇਕਾਂਤੀ ਕੋ ਜਾਪ ਕਹੂੰ, ਤਾਪ ਕੋ ਅਤਾਪ ਕਹੂੰ, ਜੋਗ ਤੇ ਜਗਤ ਹੋ, ਕਹੂੰ ਬਰ ਦੇਤ, ਕਹੂੰ ਛਲ ਸਿਉ ਛਿਨਾਏ ਲੇਤ, ਸਰਬ ਕਾਲ ਸਰਬ ਠੌਰ ਏਕ ਸੇ ਲਗਤ। ਹਰ ਸਮੇਂ ਹਰ ਜਗ੍ਹਾ ਇਹ ਪ੍ਰਭੂ ਤੂੰ ਮੈਨੂੰ ਇੱਕ ਦਿਖਾਈ ਦੇ। ਇੱਕ ਹਜ਼ਾਰਾਂ ਰੂਪ ਬਿਆਨ ਕੀਤੇ ਨੇ ਇੱਥੇ ਕਲਗੀਧਰ। ਸਰਬ ਕਾਲ ਹਰ ਸਮੇਂ ਇਹ ਨਹੀਂ ਕਿਸੇ ਵਕਤ ਮੈਨੂੰ ਤੂੰ ਇੱਕ ਦਿਖਾਈ ਦੇਣਾ ਤੇ ਕਿਸੇ ਵਕਤ ਨਹੀਂ। ਕਲਗੀਧਰ ਇਸ ਤਰ੍ਹਾਂ ਨਹੀਂ ਕਹਿੰਦੇ। ਸਰਬ ਕਾਲ ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਤੇ ਹਰ ਜਗ੍ਹਾ ਇਹ ਪ੍ਰਭੂ ਤੂੰ ਮੈਨੂੰ ਤਾਂ ਇੱਕ ਰੂਪ ਦਿਖਾਈ ਦੇਣਾ, ਇੱਕੋ। ਇਤਨੀ ਸਮਦ੍ਰਿਸ਼ਟੀ ਸਭ ਕੁਝ ਵਿੱਚ ਬੰਦ ਕਰ ਦਿੱਤਾ ਹੈ। ਸਮਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਆਉਂਦੀ ਹੈ, ਇਹ ਉਹਨਾਂ ਕੋਲ ਆਉਂਦੀ ਹੈ ਜਿਹਨਾਂ ਕੋਲ ਬ੍ਰਹਮ ਗਿਆਨ ਆਉਂਦਾ ਹੈ। ਕਲਗੀਧਰ ਪਿਤਾ ਇਤਨੇ ਸਮਦ੍ਰਿਸ਼ਟ ਭਾਈ ਕਨ੍ਹਈਆ ਨੂੰ ਡਾਂਟਦੇ ਹੋਏ ਕਹਿੰਦੇ ਨੇ ਤੂੰ ਅਧੂਰਾ ਕੰਮ ਕੀਤਾ, ਨਿਰਾ ਪਾਣੀ ਪਿਲਾਨਾ, ਮਰਮ ਪੱਟੀ ਵੀ ਕਰਿਆ ਕਰ। ਸਪਸ਼ਟ ਰੂਪ ਨਹੀਂ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਰ। ਸਮਦ੍ਰਿਸ਼ਟ ਬ੍ਰਹਮ ਦ੍ਰਿਸ਼ਟ ਸਰਬ ਕਾਲ, ਕਿਸੇ ਵਕਤ ਮਨੁੱਖ ਰਸ ਦੇ ਚਾਹੁੰਦਾ, ਬਾਣੀ ਦਾ ਕੋਈ ਸਵਾਦ ਆਇਆ ਹੁੰਦਾ, ਦਿਆਲੂ ਆਉਂਦਾ, ਇਹੀ ਦੁਕਾਨ ਤੇ ਫਿਰਦਾ ਫਿਰ ਕਠੋਰ ਹੋ ਜਾਂਦਾ, ਕਾਰ ਵਿਵਹਾਰ ਦੇ ਜਾਂਦਾ ਫਿਰ ਕਠੋਰ। ਚਲੇ ਗਏ ਕਿਸੇ ਦਰਖਤ ਥੱਲ ਬੈਠ ਕੇ ਸਾਧਨਾ ਕੀਤੀ ਹੈ, ਸ਼ਾਮ ਨੂੰ ਵਾਪਸ ਆ ਰਹੇ ਨੇ ਦੁਪਹਿਰ ਦੀ। ਸੀਰਾ ਤਾਤਾ ਹੋਏ ਅਰਜਨ ਐਸਾ ਚਾਹੀਏ ਜੈਸਾ ਹੈ, ਹੁਣੇ ਬੈਠੇ ਹੁੰਦੇ ਨੇ ਬਿਲਕੁਲ ਦੇਵਤੇ ਠੰਡੇ, ਘਰ ਜਾ ਕੇ ਐਸਾ ਪੜਤੂ ਪਾ ਦਿੰਦੇ ਮੇਰੇ ਹੀ ਭੂਤ ਪ੍ਰੇਤ ਗਰਮ ਹੋ ਗਏ। ਕਹਿੰਦੇ ਨਹੀਂ, ਇਹ ਪਾਣੀ ਜੈਸਾ ਵੀ ਨਹੀਂ, ਗਰਮ ਹੋ ਗਏ ਤੇ ਠੰਡੇ ਹੋ ਗਏ, ਠੰਡੇ ਹੋ ਕੇ ਗਰਮ ਹੋ ਗਏ। ਅੱਜ ਕਹਿੰਦੇ ਨੇ ਸਰਬ ਕਾਲ ਹਰ ਸਮੇਂ, ਚਾਹੇ ਸਵੇਰੇ ਚ ਚਾਹੇ ਸ਼ਾਮ, ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਹਰ ਜਗ੍ਹਾ ਤੂੰ ਮੈਨੂੰ ਇੱਕ ਜੈਸਾ ਦਿਖਾਈ ਦੇਣਾ, ਤੂੰ ਇੱਕ। ਬਹੁਤ ਸਾਰੇ ਪਾਤਸ਼ਾਹ ਦੇ ਇਸ ਤਰ੍ਹਾਂ ਦੇ ਵਾਕ ਨੇ, ਜਗ੍ਹਾ ਬਣਾ ਦਿਆਂਗੇ ਕੋਲ ਠਹਿਰਨਾ, ਤਾਂ ਉਹ ਬੋਲਣਗੇ। ਮੈਂ ਅੱਖਰੀ ਅਰਥ ਕਰਦੇ ਹਾਂ ਕਿਉਂਕਿ ਮੈਂ ਘੜੀ ਦੇਖਦਾ ਪਿਆ ਸੀ, ਵਰਨਾ ਕਲਗੀਧਰ ਪਾਤਸ਼ਾਹ ਦੇ ਬੋਲ, ਦਸਮ ਗ੍ਰੰਥ ਦੇ ਬੋਲ ਬੜੀ ਅਗੰਮੀ ਬੋਲ ਨੇ। ਇਹ ਰੂਪ ਅਸੀਂ ਜਗਤ ਦੇ ਸਾਹਮਣੇ ਰੱਖਿਆ ਨਹੀਂ, ਬੜੀ ਹੈ, ਮੈਂ ਸਮਝਦਾ ਅਨਗਹਿਲੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਸਰਬ ਕਾਲ ਸਰਬ ਠੌਰ ਏਕ ਸੇ ਲਗਤ, ਹਰ ਸਮੇਂ ਹਰ ਜਗ੍ਹਾ ਤੂੰ ਮੈਨੂੰ ਇੱਕ ਜੈਸਾ ਦਿਖਾਈ ਦੇਣਾ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬੋਲ ਤੋਂ ਮੈਂ ਇਸ ਸ਼ਬਦ ਦਾ ਸਾਰੰਸ਼ ਆਰੰਭ ਕੀਤਾ ਸੀ, ਬ੍ਰਾਹਮਣ ਮੁਸ਼ਤਾਕ ਕੇ ਬੁੱਤ। ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਹੇ ਭਗਵਾਨ ਤੇਰੇ ਦਰਸ਼ਨ ਕਰਨ ਲਈ ਜਾਂਦਾ ਮੰਦਿਰ ਵਿੱਚ। ਜ਼ਾਹਿਦ ਫਿਦਾਏ ਖਾਨਕਾ, ਜ਼ਾਹਿਦ ਜਾਂਦਾ ਮਸਜਿਦ ਵਿੱਚ। ਪਰ ਹਰ ਕੁਜਾ ਜਾਵੇਂ ਮੁਹੱਬਤ ਦੀ ਦਾਇਮ ਸਰਸ਼ਾਰਤ। ਭਾਈ ਸਾਹਿਬ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਹੇ ਪ੍ਰਭੂ ਤੇਰੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ, ਸਾਰਾ ਬ੍ਰਹਿਮੰਡ ਤੇਰਾ ਹੀ ਮੰਦਰ, ਸਾਰਾ ਬ੍ਰਹਿਮੰਡ ਤੇਰੀ ਮਸਜਿਦ ਹੈ, ਸਾਰਾ ਬ੍ਰਹਿਮੰਡ ਹਰੀ ਮੰਦਰ ਹੈ, ਸਾਰਾ ਬ੍ਰਹਿਮੰਡ ਤੇਰਾ ਹੀ ਅਸਥਾਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇਸ ਤਰ੍ਹਾਂ ਆਪਣੀ ਬਾਣੀ ਦੇ ਵਿੱਚ ਫਰਮਾਨ ਪੇ ਕਰਦੇ ਨੇ। ਅੱਜ ਦਾ ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਦ੍ਰਿਸ਼ਟੀ ਦਾ ਜ਼ਿਕਰ ਪਏ ਕਰਦੇ ਨੇ, ਔਰ ਧਰਮ ਦੀ ਦੁਨੀਆਂ ਚ ਸ਼ਿਖਰ ਦੀ ਦ੍ਰਿਸ਼ਟੀ ਹੈ, ਸ਼ਿਖਰ ਦੀ ਅਵਸਥਾ ਹੈ, ਜਿਹਨੂੰ ਮੈਂ ਚੰਦ ਸ਼ਬਦਾਂ ਵਿੱਚ ਬਿਆਨ ਕੀਤਾ। ਅਖਰੀ ਅਰਥਾਪ ਸਰਵਨ ਕਰੋ। ਹਾਂਜੀ,
ਵਾਹਿਗੁਰੂ।
ਜਿਧਰ ਜੇਖ ਦਰ ਵੇਖਦਾ ਹੇ ਪ੍ਰਭੂ ਤੂੰ ਹਾਜ਼ਰ ਨਾਜ਼ਰ ਹੈ, ਜ਼ਾਹਰ ਜ਼ਹੂਰ ਹੈ, ਹਰ ਜਗ੍ਹਾ ਮੌਜੂਦ ਹੈ। ਆਪਣੇ ਤੋਂ ਮੈਂ ਦੂਰ ਤੈਨੂੰ ਵੇਖਦਾ ਨਹੀਂ, ਔਰ ਆਪਣੇ ਤੋਂ ਦੂਰ ਕਿਧਰੇ ਤੂੰ ਜਾ ਨਹੀਂ ਸਕਦਾ, ਕਿਉਂਕਿ ਤੂੰ ਵਿਆਪਕ ਹੈ, ਸਾਰੀ ਜਗ੍ਹਾ ਪੂਰਨ ਹੈ। ਹਾਂਜੀ, ਹੇ ਮੇਰੇ ਮਨ ਸਦਾ ਹਮੇਸ਼ਾ ਉਹਦੇ ਚ ਧਿਆਨ ਜੋੜ, ਜੋ ਸਾਰਿਆਂ ਦੇ ਚ ਰਮਿਆ ਹੋਇਆ ਤੇ ਵਿਆਪਕ ਹੈ। ਹਾਂਜੀ, ਕਿਸ ਲੋਕ ਦੇ ਤੇ ਪਰਲੋਕ ਦੇ ਚ ਜੋ ਵਿਛੜਦਾ ਹੀ ਨਹੀਂ, ਨਾਲ ਹੀ ਰਹਿੰਦਾ, ਉਹਨੂੰ ਸੰਗੀ ਸਮਝੋ, ਉਹਨੂੰ ਸਾਥੀ ਸਮਝੋ, ਉਹਨੂੰ ਆਪਣਾ ਸਮਝੋ। ਹਾਂਜੀ, ਜੋ ਇੱਕ ਛਿਨ ਦੇ ਚ ਨਾਸ ਹੋ ਜਾਂਦਾ, ਰਸ ਬੇਰਸ ਹੋ ਜਾਂਦਾ, ਸੁੱਖ ਦੁੱਖ ਹੋ ਜਾਂਦਾ, ਉਹਨੂੰ ਮਾਮੂਲੀ ਜਿਹਾ ਜੋ ਹੈ ਸੁੱਖ ਜਾਣ ਕੇ ਇੱਕ ਪਾਸੇ ਰੱਖੋ, ਇਸ ਪਰਮ ਸੁੱਖ ਦੇ ਚ ਧਿਆਨ ਜੋੜੋ। ਹਾਂਜੀ, ਸਾਰੇ ਜੀਵਾਂ ਨੂੰ ਜੋ ਰੋਜ਼ੀ ਦਿੰਦਾ, ਰਿਜ਼ਕ ਦਿੰਦਾ, ਪਾਲਣਾ ਕਰਦਾ, ਪ੍ਰਤਪਾਲਣਾ ਕਰਦਾ, ਦਿੰਦਿਆਂ ਦਿੰਦਿਆਂ ਉਹ ਥੱਕਦਾ ਨਹੀਂ, ਔਰ ਉਹਦੇ ਦੇਣ ਦੇ ਚ ਖਜ਼ਾਨਿਆਂ ਚ ਕੋਈ ਤੋਟ ਨਹੀਂ ਆਉਂਦੀ, ਕੁਛ ਊਣ ਨਹੀਂ ਆਉਂਦੀ, ਕੁਛ ਕਮੀ ਨਹੀਂ ਆਉਂਦੀ। ਹਾਂਜੀ, ਉਹ ਮੇਰਾ ਪ੍ਰਭੂ ਜੋ ਸਾਰਿਆਂ ਦੀ ਸਾਸ ਸਾਸ ਸੰਭਾਲ ਕਰਦਾ, ਦੇਖ ਰੇਖ ਕਰਦਾ, ਹਰ ਇੱਕ ਦੇ ਉੱਤੇ ਆਪਣੀ ਦ੍ਰਿਸ਼ਟੀ ਰੱਖਦਾ। ਹਾਂਜੀ, ਜਿਹਨੂੰ ਛਲਿਆ ਨਹੀਂ ਜਾ ਸਕਦਾ, ਜਿਹਨੂੰ ਕੋਈ ਧੋਖਾ ਨਹੀਂ ਦੇ ਸਕਦਾ, ਕਤਈ ਧੋਖਾ ਨਹੀਂ ਦੇ ਸਕਦਾ। ਧੋਖਾ ਗੁਰੂ ਨੂੰ ਵੀ ਦੇਣ ਵਾਲੇ, ਪ੍ਰਭੂ ਨੂੰ ਦੇਣ ਵਾਲੇ ਮੌਜੂਦ ਹੁੰਦੇ ਨੇ, ਮਨੁੱਖ ਨੂੰ ਤੇ ਅਹਿਮੀਅਤ ਦੇ ਦਿੰਦੇ ਨੇ, ਪਰਮਾਤਮਾ ਨੂੰ ਨਹੀਂ। ਮਨੁੱਖ ਦੇਖਦਾ ਪਿਆ, ਰੱਬ ਕਿਹੜਾ ਦੇਖਦਾ ਪਿਆ, ਧੋਖਾ ਦੇਈਏ। ਮਹਾਰਾਜ ਕਹਿੰਦੇ ਨਹੀਂ, ਨਹੀਂ ਦੇ ਸਕਦਾ, ਅਛਲ ਹੈ, ਉਹਨੂੰ ਤੂੰ ਛਲ ਨਹੀਂ ਸਕਦਾ, ਉਹਦੇ ਤੂੰ ਛੇਦ ਵੀ ਨਹੀਂ ਕਰ ਸਕਦਾ, ਛੇਦਰ ਵੀ ਨਹੀਂ ਕਰ ਸਕਦਾ। ਔਰ ਅਪਾਰ ਹੈ, ਬੇਅੰਤ ਹੈ, ਅਨੰਤ ਹੈ, ਜਿਹਦਾ ਉਰਾਰ ਤੇ ਪਾਰ ਵੀ ਤੂੰ ਨਾਪ ਤੋਲ ਨਹੀਂ ਸਕਦਾ। ਹਾਂਜੀ, ਉਹਦੇ ਸੇਵਕ ਇਸ ਤਰ੍ਹਾਂ ਜੋ ਅਪਾਰ ਅਛਲ ਤੇ ਅਭੇਦ ਹੈ, ਉਹਦੇ ਨਾਮ ਦਾ ਜਪ ਜਪ ਕਰਕੇ, ਉਹਦੇ ਨਾਮ ਦਾ ਸਿਮਰਨ ਕਰਕੇ ਆਨੰਦ ਮਾਣਦੇ ਨੇ, ਰਸ ਮਾਣਦੇ ਨੇ, ਪਰਮ ਸ਼ਕਤੀ ਪ੍ਰਾਪਤ ਕਰ ਲੈਂਦੇ ਨੇ। ਹਾਂਜੀ, ਤਾਂ ਤੇ ਹੇ ਪ੍ਰਭੂ ਮੈਨੂੰ ਵੀ ਉਹ ਮਤ ਦੇ ਕਿ ਮੈਂ ਤੇਰੇ ਵਿੱਚ ਧਿਆਨ ਜੋੜਾਂ, ਤੇਰੀ ਆਰਾਧਨਾ ਕਰਾਂ, ਤੇਰੇ ਨਾਲ ਜੁੜਾਂ। ਹਾਂਜੀ, ਹੇ ਪ੍ਰਭੂ ਮੇਰੀ ਝੋਲੀ ਚ ਉਹ ਦਾਨ ਪਾ ਜੋ ਤੇਰੇ ਨਾਲ ਜੁੜੇ ਹੋਏ ਸਾਧ ਜਨ ਨੇ, ਉਹਨਾਂ ਦੀ ਚਰਨ ਧੂੜ ਮੈਨੂੰ ਦੇ, ਉਹਨਾਂ ਦੀ ਚਰਨ ਧੂੜ ਮੈਨੂੰ ਮਸਤਕ ਤੇ ਲਾਣ ਦੇ। ਕਿਤਨੀ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ, ਕਿਉਂਕਿ ਸਮਾਂ ਕਾਫੀ ਹੋ ਗਿਆ, ਤੇ ਮੈਂ ਕਰਨੀ 10 ਮਿੰਟ ਲਈ। ਤੇ ਵਾਸੂ ਭਾਰਦਵਾਜ, ਮੈਂ ਉਸ ਦਿਨ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਸੀ, ਇਹਨਾਂ ਦਾ ਨਿਵਾਸ ਸਥਾਨ ਸੂਰਤ ਹੈ, ਗੁਜਰਾਤ, ਮੂਲ ਰੂਪ ਦੇ ਚ ਗੁਜਰਾਤੀ ਨੇ, ਔਰ ਇਹ ਸਾਇੰਟਿਸਟ ਨੇ। ਨਾਸਾ ਜੋ ਅਮਰੀਕਾ ਦੇ ਚ ਇੱਕ ਬਹੁਤ ਵੱਡੀ ਸੰਸਥਾ ਹੈ, ਜੋ ਖਗੋਲ ਦਾ ਅਧਿਐਨ ਕਰਦੇ ਨੇ, ਗ੍ਰਹਿ ਨਛੱਤਰ ਤਾਰੇ ਸਿਆਰਿਆਂ ਦਾ ਅਧਿਐਨ ਕਰਦੇ ਨੇ, ਤੇ ਉਸ ਦੇ ਚ ਕੰਮ ਕਰਦੇ ਸਨ। ਕੈਂਸਰ ਦੇ ਮਰੀਜ਼ ਹੋ ਗਏ, ਐਸੇ ਮਰੀਜ਼ ਹੋ ਗਏ ਕਿ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ 15 ਦਿਨ ਜ਼ਿੰਦਾ ਰਹਿ ਸਕਦੇ। ਬੋਲ ਸਕਦੇ ਇਸ਼ਾਵਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।